ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਟੇ ਹਰ ਨਾਮ ਦੇ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੀ ਸਤਸੰਗ ਜਿਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਪੋਥੀ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇਵੜੇ ਅਵਰ ਨਾ ਕੋਏ। ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਸ ਦੇ ਵਿਚਾਰ ਨਾਲ ਜੁੜਨਾ ਹੈ ਕਿ ਸ਼ਬਦ ਵਿਚਾਰ ਰਾਹੀਂ ਨਾਮ ਅੰਮ੍ਰਿਤ ਪ੍ਰਾਪਤ ਹੋਵੇ। ਚਿਮ ਚਿਮ ਬਰਸੈ ਅੰਮ੍ਰਿਤ ਥਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਸੁਣ ਕੇ ਮਨ ਅੰਮ੍ਰਿਤ ਨੂੰ ਪੀਵੇ, ਸ਼ਬਦ ਦੀ ਸੋਝੀ ਆਏ, ਇਸ ਵਾਸਤੇ ਜੁੜ ਕੇ ਬੈਠੇ ਹਾਂ। ਅੱਜ ਜੋ ਫੁਰਮਾਨ ਹੁਕਮ ਬਖਸ਼ਿਸ਼ ਹੋਇਆ ਹੈ ਸੂਹੀ ਰਾਗ ਵਿੱਚ ਧੰਨ ਗੁਰੂ ਅਰਜਨ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਔਰ ਸ਼ਬਦ ਦਾ ਮੁੱਖ ਭਾਵ ਜਿਵੇਂ ਤੁਸੀਂ ਕਿਸੇ ਬੱਚੇ ਨੂੰ ਸਮਝਾਓ, ਬਹੁਤ ਕੁਛ ਸਮਝਾਓ, ਇਹ ਕੰਮ ਕਰੀ, ਇਹ ਕਰੀ, ਇਹ ਕਰੀ, ਅਖੀਰ ਤੁਰਨ ਲੱਗਿਆਂ ਕਹਿੰਦੇ ਹੋ ਇੱਕ ਖਾਸ ਗੱਲ ਇਹ ਨਾ ਭੁੱਲੀ, ਕਿਉਂਕਿ ਤਤ ਸਾਰ ਹੈ। ਸ਼ਬਦ ਦਾ ਵੀ ਵਿਚਾਰ ਦਾ ਇੱਕ ਕੇਂਦਰ ਹੁੰਦਾ, ਬਾਕੀ ਪਦਿਆਂ 'ਚ ਉਸ ਦੀ ਪੁਸ਼ਟੀ ਹੁੰਦੀ ਹੈ, ਵਿਆਖਿਆ ਹੁੰਦੀ ਹੈ, ਵਿਸਥਾਰ ਹੁੰਦਾ। ਸਾਰ ਅੰਸ਼ ਤਤ ਸਾਰ ਨਿਚੋੜ ਰਾਓ ਦੀ ਪੰਕਤੀ ਵਿੱਚ ਹੈ, ਤਾਂ ਹੀ ਕਿਹਾ ਵਿਸ਼ਰਾਮ ਦਿਓ, ਠਹਿਰੋ, ਇਹਨੂੰ ਪਹਿਲੇ ਸਮਝੋ। ਹਰ ਕੇ ਅਕਥ ਕਥਾ ਸੁਣੋ ਜਨ ਭਾਈ, ਸਤਿਗੁਰਾਂ ਨੇ ਸੁਣਨ ਵਾਲਿਆਂ ਨੂੰ ਆਪਣੇ ਭਰਾ ਕਿਹਾ। ਭਰਾ, ਮੇਰੇ ਭਰਾਵੋ, ਸੁਣੋ। ਐਸੇ ਵੀ ਪੈਗੰਬਰ ਹੋਏ ਜਿਨ੍ਹਾਂ ਨੇ ਸੁਣਨ ਵਾਲਿਆਂ ਨੂੰ ਆਪਣੀਆਂ ਭੇਡਾਂ ਕਿਹਾ। ਤੁਸੀਂ ਮੇਰੀਆਂ ਭੇਡਾਂ ਹੋ ਅਤੇ ਮੈਂ ਤੁਹਾਡਾ ਰਖਵਾਲਾ ਹਾਂ। ਸਤਿਗੁਰਾਂ ਨੇ ਭਰਾ ਕਿਹਾ। ਬਹੁਤ ਪੰਕਤੀਆਂ ਤੁਹਾਨੂੰ ਮਿਲ ਜਾਣਗੀਆਂ, ਵਣਗੀ ਮਾਤਰ ਬੇਨਤੀ ਕਰਾਂ। ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾ। ਕੀਰਤਨ ਕਰਨ ਵਾਲਿਆਂ ਨੂੰ ਕਿਹਾ ਭਾਈ, ਭਾਈ ਮਰਦਾਨਾ। ਸੇਵਕਾਂ ਨੂੰ ਕਹਿ ਦਿੱਤਾ ਤੁਸੀਂ ਮੇਰੇ ਭਰਾ। ਸ਼ਬਦ ਤਾਂ ਹੀ ਜੁੜਿਆ ਭਾਈ ਲਾਲੋ, ਭਾਈ ਲਹਿਣਾ, ਭਾਈ ਬੁੱਢਾ, ਭਾਈ ਭਗੀਰਥ, ਭਾਈ ਸਧਾਰਨ, ਭਾਈ ਗੁਰਦਾਸ, ਭਾਈ ਮਣੀ। ਗੁਰੂ ਨੇ ਕਿਹਾ ਤੁਸੀਂ ਮੇਰੇ ਭਰਾ ਹੋ। ਹਰ ਕੇ ਅਕਥ ਕਥਾ, ਅਕਥ ਕਥਾ ਦਾ ਅਰਥ ਹੁੰਦਾ ਹੈ ਜੋ ਵਿਸਮਾਦ ਵਿੱਚ ਲੈ ਜਾਏ, ਅਸਚਰਜ ਹੋਵੇ, ਸਾਡੀ ਅਕਲ ਤੋਂ ਅੱਗੇ ਦੀ ਗੱਲ ਹੋਵੇ, ਸਾਡੀ ਅਕਲ ਸਾਡੀ ਬੁੱਧ ਤੋਂ ਪਾਰ ਦੀ ਗੱਲ ਹੋਵੇ। ਪਰਮਾਤਮਾ ਦੀ ਸਿਫਤ ਸਲਾਹ ਹੈ ਅਕਥ ਕਥਾ। ਇਹ ਪੂਰਨ ਤੌਰ 'ਤੇ ਸਾਡੀ ਸੋਚ ਇਸ ਉੱਤੇ ਕਬਜ਼ਾ ਨਹੀਂ ਕਰ ਸਕਦੀ। ਇਹ ਅਕਥ ਕਥਾ ਹੈ, ਰੱਬ ਦੀ ਸਿਫਤ ਸਲਾਹ ਅਸਚਰਜ ਤਬਦੀਲੀਆਂ ਲਿਆ ਦਿੰਦੀ ਹੈ। ਸੁਣੋ, ਇਸ ਨਾਲ ਕੀ ਹੋਵੇਗਾ? ਸੁਣਨ ਨਾਲ ਜਿੱਤ, ਸੁਣਨ ਨਾਲ ਜਿਹੜੀ ਕਥਾ, ਸੁਣਨ ਨਾਲ ਸਿਫਤ ਸਲਾਹ, ਸੁਣਨ ਨਾਲ ਸੰਸਾ ਦੁੱਖ ਭੋਗ ਸਭ ਲੈ ਜਾਏ। ਪਹਿਲੀ ਗੱਲ ਹੋਵੇਗੀ ਕਿ ਤੁਹਾਡਾ ਸ਼ੱਕ ਮੁੱਕ ਜਾਏਗਾ। ਸ਼ੱਕ ਮੁੱਕ ਜਾਏ ਤਾਂ ਫਿਰ ਦੁੱਖ ਵੀ ਮੁੱਕ ਜਾਣਗੇ, ਭੁੱਖਾਂ ਵੀ ਮੁੱਕ ਜਾਣਗੀਆਂ। ਹਰ ਤਰ੍ਹਾਂ ਦੀ ਭੁੱਖ ਮੁੱਕ ਜਾਏਗੀ, ਭਾਵੇਂ ਮਨ ਦੀ ਹੈ, ਤਨ ਦੀ ਹੈ, ਦੁੱਖ ਮੁੱਕ ਜਾਣਗੇ, ਭਾਵੇਂ ਉਹ ਸਰੀਰ ਦੇ ਨੇ, ਭਾਵੇਂ ਮਨ ਦੇ ਨੇ।
पहले के है सहसा अंतर चिंता नैने सुखे मूल न उतरे पोख। इस संसार शक ऐसा है जिथे शक होवे उथे ना सहज ना आनंद ना शांति ना मन दा टिकाओ। शक आ जाए महान विद्वान होए ने मिस्टर टेनिसन। इंग्लिश विच इस दियां कवितावां ने इसने एक गल बड़ी सुंदर कही। वो कहिंदा साज बड़ा सुंदर सी सजंदा वजाउण वाला भी बड़ा कामल सी जदों वजाउंदा सी ते श्रोते अश अशकार उठदे सन झूमदे सन बड़ी ख्याते सी। एक दिन कहा साज वजाओ कहन लगा नहीं ये नहीं वजदा क्यों कहन लगा इस ममूली जिहा चीर आ गया ते आवाज बंद हो गई है साज विच चीर आ गए। कहन लगे साज तेरा टुटा ते नहीं सारा साबत है। कहन लगा नहीं वो चीर आउण करके आवाज बंद हो गई है। ये शक है कि चीर सच है जिथे पै जाए ना शक आ जाए ते पहली घाट पएगी कि जीवन का रस खत्म हो जाएगा रस नहीं रह जाएगा। ये शक पै जाए ना कभी कि जिहड़ा मैं अमृत छके पता नहीं ठीक है कि नहीं तुसी हिसाब लाओ सवेरे नितनेम करोगे मन नहीं लगना पता नहीं अमृत ही ठीक है कि नहीं शक पा दिता नहीं इथों नहीं इस थां तो छकना सी इस जथे कोलों नहीं उस कोलों छकना सी इन्हां दा ठीक नहीं उथों छकना सी। हुण इह संसार मुक्के किवें इन्हां नहीं इन्हां नितनेम करना सी इन्नी नहीं इन्नी बाणी पढ़नी सी आ नहीं आ कम करना सी। शक आ गया मन ते नहीं लगेगा रस नहीं होवेगा टिकाओ बिल्कुल नहीं बनना कि जो मैं करदा पिया ये ठीक है कि गलत है। सतगुरु कहंदे ने मेरा ते शंका मुक गया ठाकुर तुम शरणाई आया तुहाडी शरण विच आ गया उतर गयो मेरे मन का संसा जब ते दर्शन पाया। ऐसे बबे की सिख ने वो कहंदे ने मैनू शक ही कोई नहीं क्योंकि मैं किसी बंदे का ही अमृत नहीं छकया आपां ते छकया गुरु कोलों ते अमृत है केवल एक बहुत बना लए। वख वख पाणियां नूं अमृत कहना बंद कर दिओ ये अमृत दी तौहीन है। नानक अमृत एक है दूजा अमृत नाहीं अमृत ते एक है। कोई कितों चुली दे दो लो जी अमृत पी लो नहीं फिर उस अमृत का की रे आ जिहड़े पंज प्यारे छकाउंदे ने। कितों दो बूंदा होर मिल गई वह भी अमृत वह भी अमृत फिर अमृत केड़ा। ना किसे बंदे का अमृत है ना किसे जथे का अमृत है अमृत है गुरु का। मैं अपने वालों एक शब्द भी कहने लई तैयार नहीं जो गुरु की मत है तुहानू सुना रहे हां। अमृत पिया किसने दिता सतगुर दिया अवर न जाना दुआ तिया। नानक अमृत एक है दूजा अमृत ना है। बाणी किसे बंदे दी है अमृत किसे मनुख का है। शक मन चो कढ दियो। मैं ये भी बेनती करा ये पढ़ो ये पढ़ो ये करो ये वो करते ने जिन्हें केवल लड़ना पढ़ना है ही नहीं पढ़ते कोई नहीं पढ़न दा रस आ जा ना कभी फिर ते एक अखर हर मन बस्त नानक होत निहाल। शक मुक जाए ए शक हो जाए मेरे धर्म पता नहीं ठीक है कि नहीं मेरा गुरु ठीक है कि नहीं मेरी साधना ठीक। एक दिन यह हुंदा कि रब वो पता नहीं ठीक है कि नहीं। शंके करन वाले शंका नुकसान करदा आखिरी शंका हुंदा रब भी पता नहीं है कि नहीं है। ਭਗਤ ਨਾਮਦੇਵ ਕਹਿੰਦੇ ਨੇ ਬੰਦਗੀ ਕਰਨੀ ਹੈ ਤੇ ਪਹਿਲੀ ਗੱਲ ਤਰਕ ਨਾ ਚਾਹ ਪਰਮਾਇਆ ਚਾਹ ਤੇ ਇੱਕ ਅਰਜ਼ ਕਰਾਂ ਜੇ ਤੇ ਤੁਸੀਂ ਸੁਣੋਗੇ ਅਕਲ ਨਾਲ ਤੇ ਸ਼ੰਕੇ ਬਿਲਕੁਲ ਨਹੀਂ ਜੇ ਮੁੱਕਣ ਅਕਲ ਨਾਲ ਆਪਣੀ ਚਤੁਰਾਈ ਨਾਲ ਆਪਣੀ ਸਿਆਣਪ ਨਾਲ ਕਥਾ ਸੁਣੋ ਕੀਰਤਨ ਸੁਣੋ ਸ਼ੰਕੇ ਨਹੀਂ ਮੁੱਕਣਗੇ ਜੇ ਸੁਣੋਗੇ ਸੁਰਗ ਨਾਲ ਤੇ ਸ਼ੰਕਾ ਹੋਵੇਗਾ ਹੀ ਕੋਈ ਬਿਲਕੁਲ ਕਿ ਜੋ ਗੁਰੂ ਨੇ ਕਹਿ ਦਿੱਤਾ ਗੁਰੂ ਨੂੰ ਤੇ ਰੱਬੀ ਹੁਕਮ ਕਿਹਾ ਉਹਨਾਂ ਸ਼ੰਕੇ ਮਕਾਉਣ ਲਈ ਇਹ ਗੱਲ ਕਹੀ ਸੀ ਇਹ ਜੋ ਮੈਂ ਕਹਿ ਰਿਹਾ ਮੇਰਾ ਨਹੀਂ ਜੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਉਹ ਕਹਿੰਦੇ ਨੇ ਮੈਨੂੰ ਤੇ ਬੋਲਣਾ ਵੀ ਨਹੀਂ ਆਉਂਦਾ ਇਹ ਬੁਲਾਇਆ ਵੀ ਉਹਦਾ ਬੋਲਣੇ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਸ਼ੱਕ ਪੈ ਜਾਏ ਨਾ ਕਦੇ ਸੱਚ ਇਹ ਹੈ ਨਿਕਲਦਾ ਬੜੀ ਮੁਸ਼ਕਲ ਹੈ ਗੁਰੂ ਹੀ ਕੱਢੇ ਤੇ ਕੱਢੇ ਇੱਕ ਮੈਂ ਉਦਾਹਰਨ ਦੇ ਦਿਆਂ ਆਪਦੇ ਸਾਹਮਣੇ 16 ਸਾਲ ਕੋਈ ਵਿਦੇਸ਼ ਵਿੱਚ ਰਿਹਾ ਤੇ 16 ਸਾਲਾਂ ਬਾਅਦ ਘਰ ਆਇਆ ਕੋਈ ਛੋਟਾ ਜਿਹਾ ਪਿੰਡ 40-50 ਘਰ ਕੱਚੇ ਕੋਠੇ ਹੁਣ ਨਗਰ ਦੇ ਲੋਕ ਹਰ ਇੱਕ ਨੂੰ ਇਹ ਸੁਭਾਅ ਮਿਲਣ ਜਾਣਾ ਤੇ ਪਹਿਲੋਂ ਸਭ ਤੋਂ ਕੀ ਪੁੱਛਦੇ ਆ ਤੂੰ ਰਾਜੀ ਬਾਜੀ ਹੈ ਠੀਕ ਆ ਇਹ ਉਹ ਪੁੱਛਦੇ ਆ ਨਾ ਰਾਜੀ ਆ ਉਹ ਜਿਹੜਾ ਆਏ ਪੁੱਛੇ ਆਖੇ ਰਾਜੀ ਆ ਉਹਨੂੰ ਸ਼ੱਕ ਪੈ ਗਿਆ ਕਿ ਮੈਂ ਬਿਮਾਰ ਹਾਂ ਬੰਦਾ ਠੀਕ ਸੀ ਪਤਨੀ ਨੂੰ ਕਹਿਣ ਲੱਗਾ ਕੋਈ ਖਤਰਨਾਕ ਬਿਮਾਰੀ ਮੈਨੂੰ ਜਾਪਦੀ ਹੁਣ ਜਿਹੜਾ ਹੀ ਆਉਂਦਾ ਉਹ ਇਹੀ ਪੁੱਛਦਾ ਕਿ ਤੂੰ ਰਾਜੀ ਬਾਜੀ ਹੈ ਤੂੰ ਠੀਕ ਹੈ ਵਿਚਾਰੀ ਗਈ ਘਰ ਘਰ ਕਹਿਣ ਲੱਗੀ ਵੀਰੋ 16 ਸਾਲ ਬਾਅਦ ਆਇਆ ਮੇਰਾ ਪਤੀ ਇਹ ਨਾ ਆਇਆ ਕਰੋ ਪੁੱਛਣ ਵਾਸਤੇ ਇਹਨੂੰ ਸ਼ੱਕ ਪੈਂਦਾ ਪਿਆ ਕੋਈ ਵੀ ਨਾ ਆਇਆ ਲੋਕ ਬੰਦ ਹੋ ਗਏ ਕਹਿਣ ਲੱਗੀ ਵੇਖੋ ਕੋਈ ਨਹੀਂ ਪੁੱਛਣ ਆਇਆ ਕਹਿਣ ਲੱਗਾ ਨਹੀਂ ਗੱਲ ਹੋਰ ਤਾਂ ਨਹੀਂ ਆਇਆ ਕੋਈ ਖਤਰਨਾਕ ਬਿਮਾਰੀ ਲੋਕ ਡਰ ਗਏ ਨੇ ਕਿ ਸਾਨੂੰ ਵੀ ਨਾ ਕਿਤੇ ਲੱਗ ਜਾਏ ਇਹਦੇ ਕੋਲ ਜਾ ਕੇ ਹੁਣ ਕੀ ਕਰੋਗੇ ਇਸ ਬੰਦੇ ਦਾ ਸ਼ੱਕ ਕਿਵੇਂ ਕੱਢੋਗੇ ਇੱਕ ਵਾਰੀ ਪੈ ਜਾਏ ਸਹੀ ਤੇ ਸ਼ੱਕ ਪਾਉਣ ਵਾਲੇ ਪਾਉਂਦੇ ਜੇ ਬਚ ਕੇ ਰਹੋ ਨਹੀਂ ਇਹ ਸ਼ਬਦ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਉਹ ਸ਼ਬਦ ਹੋਰ ਹੈ ਜਿਹਨੇ ਤਾਰਨ ਸ਼ੱਕ ਪਾਉਣਾ ਨਹੀਂ ਇਹ ਅੰਮ੍ਰਿਤ ਨਹੀਂ ਉਹ ਅੰਮ੍ਰਿਤ ਹੋਰ ਹੈ ਜਿਸ ਨੇ ਤੈਨੂੰ ਤਾਰਨਾ ਇੱਥੇ ਸ਼ੱਕ ਅਨੇਕਾਂ ਪਾਏਗਾ ਬੰਦਾ ਹੀ ਇਹ ਠੀਕ ਨਹੀਂ ਇਹ ਨੀਵੀਂ ਜਾਤ ਦਾ ਇਸ ਦਾ ਪਰਛਾਵਾਂ ਵੀ ਨਾ ਪੈ ਜਾਏ ਹੱਦ ਹੋ ਗਈ ਬੰਦੇ ਨੂੰ ਬੰਦੇ ਬਾਰੇ ਸ਼ੱਕ ਪਾ ਦਿੱਤਾ ਇਸ ਵਿੱਚ ਲੱਖਾਂ ਗੁਣ ਹੋਣ ਪਰ ਇਹਦਾ ਪਰਛਾਵਾਂ ਨਾ ਪੈ ਜਾਏ ਪਿੱਛੇ ਇਹ ਖਬਰ ਸੁਣੀ ਸੱਚ ਹੈ ਕਿ ਮੈਂ ਦਿਲੋਂ ਰੋਇਆ ਅਜੇ ਤੱਕ ਵੀ ਦੇਸ਼ ਇੱਥੇ ਬੈਠਾ ਕਿਸੇ ਮਾਸੂਮ ਬੱਚੀ ਦਾ ਕਿਸੇ ਉੱਚ ਜਾਤੀ ਵਾਲੇ ਤੇ ਛਾਇਆ ਪੈ ਗਿਆ ਪਰਛਾਵਾਂ ਤੇ ਉਹਨੂੰ ਕੁੱਟ ਕੁੱਟ ਕੇ ਮਾਰ ਮਾਰ ਹਲਾਲ ਕਰ ਦਿੱਤਾ ਇਸ ਦਾ ਪਰਛਾਵਾਂ ਕਿਉਂ ਪੈ ਗਏ ਹੁਣ ਸੱਚ ਇਹ ਹੈ ਕਿ ਜਿਸ ਨੂੰ ਅਸੀਂ ਨੀਵਾਂ ਸਮਝਦੇ ਹਾਂ ਨਾ ਉਸ ਵਿੱਚ ਹਜ਼ਾਰਾਂ ਗੁਣ ਹੋਣ ਬੰਦਾ ਉਸ ਦਾ ਪ੍ਰਭਾਵ ਨਹੀਂ ਕਬੂਲੇਗਾ ਇੱਕ ਵਾਰ ਮੇਰਾ ਤਾਂ ਬਚਪਨਾ ਸੀ ਉਸ ਵੇਲੇ ਆਪਣੇ ਆਪ ਨੂੰ ਚੰਗੇ ਮਹਾਂਪੁਰਖ ਹੋਣ ਤੇ ਬੜੇ ਗਿਆਨਵਾਨ ਸ਼ਰਧਾਲੂ ਕੋਲ ਬੈਠੇ ਸਨ ਉਹ ਪੁੱਛਦਾ ਜੀ ਕਈ ਲੋਕ ਕਹਿੰਦੇ ਨੇ ਉੱਦਮ ਨਾਲ ਮਿਲੇਗਾ ਪੁਰਸ਼ਾਰਥ ਨਾਲ ਮਿਹਨਤ ਨਾਲ ਮਿਲੇਗਾ ਜਾਂ ਪਰਾਲਭ ਦੇ ਵਿੱਚ ਭਾਗਾਂ 'ਚ ਹੋਵੇ ਤਾਂ ਮਿਲਦਾ ਉਹ ਐਸਾ ਫਸਿਆ ਉਹਨੂੰ ਜਵਾਬ ਕੋਈ ਨਾ ਆਵੇ ਅਤੇ ਉਹ ਨੌਕਰ ਜਿਹੜਾ ਘਰ 'ਚ ਕੰਮ ਕਰਦਾ ਸੀ ਨਾ ਉਹ ਆ ਕੇ ਕਹਿੰਦਾ ਜੀ ਅਸਲ ਗੱਲ ਇਹ ਹੈ ਕਿ ਦੋਵੇਂ ਲੱਤਾਂ ਨੇ ਪੁਰਸ਼ਾਰਥ ਅਤੇ ਪਰਾਲਬਧ ਰਲ ਕੇ ਚਲਾਉਂਦੇ ਨੇ ਪਰਾਲਬਧ ਹੈ ਉਹਨੇ ਰੋਟੀ ਦੇ ਦਿੱਤੀ ਪਰ ਕਮਾਉਣੀ ਚੁੱਕ ਕੇ ਖਾਣੀ ਤਾਂ ਪਵੇਗੀ ਨਾ ਮੈਂ ਸੋਚਿਆ ਜਿਹੜੀ ਗੱਲ ਇਹ ਮਹਾਂਪੁਰਖ ਕੋਲੋਂ ਹੱਲ ਨਹੀਂ ਹੋਈ ਨੌਕਰ ਕਰ ਗਿਆ ਇਹ ਬਿਲਕੁਲ ਠੀਕ ਕਹਿੰਦਾ ਪਰ ਮਾਲਕ ਨੇ ਪਤਾ ਕੀ ਆਖਿਆ ਕਹਿਣ ਲੱਗਾ ਜਾ ਤੂੰ ਭਾਂਡੇ ਮਾਂਝ ਇਹ ਤੇਰਾ ਕੰਮ ਨਹੀਂ ਭਾਂਡੇ ਮਾਂਝ ਜਾ ਆਪਣਾ ਕੰਮ ਕਰ ਹੁਣ ਜਿੰਨਾ ਬੰਦਿਆਂ ਨੂੰ ਕਿਹਾ ਗਿਆ ਨੀਚ ਔਰ ਸ਼ੱਕ ਪਾਇਆ ਗਿਆ ਚਿਰਾਂ ਤੋਂ ਉਹਨਾਂ ਨੂੰ ਆਖਿਆ ਗਿਆ ਪਹਿਲੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਜਾ ਜੋੜੇ ਗੰਢ ਤੇਰਾ ਕੰਮ ਹੈ, ਜੁੱਤੀਆਂ ਸਿਉਣੀਆਂ ਇਹ ਗਿਆਨ ਤੇਰੇ ਵੱਸ ਦੀ ਗੱਲ ਨਹੀਂ। ਤੂੰ ਜਾ ਕੇ ਤਾਣਾ ਤਣ, ਤੂੰ ਸ਼ੀਮਾ ਜਾ ਲੋਕਾਂ ਦੀ ਮੈਲ ਕੱਢ, ਇਹ ਤੇਰਾ ਕੰਮ ਨਹੀਂ, ਇਹ ਤੇ ਸਾਡਾ ਬ੍ਰਾਹਮਣਾਂ ਦਾ ਕੰਮ ਹੈ, ਗਿਆਨਵਾਨਾਂ ਦਾ ਕੰਮ ਹੈ। ਹੋਇਆ ਕਿ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ। ਜਾਤ ਪਾਤ ਇੰਨੀ ਛਾ ਗਈ ਕਿ ਭਾਵੇਂ ਅਵਗਣਾ ਪੂਜਾ ਹੋਵੇਗੀ ਉੱਚੀ ਜਾਤ ਵਾਲੇ ਦੀ। ਮੇਰੇ ਸਤਿਗੁਰਾਂ ਨੇ ਵੇਖਿਆ ਜਾਤ ਪਾਤ ਦੇ ਖਿਲਾਫ ਅੰਦੋਲਨ ਤੇ ਭਗਤੀ ਲਹਿਰ ਨੇ ਚਲਾ ਦਿੱਤਾ ਸੀ। ਮੈਂ ਸੰਖੇਪ ਚ ਬੇਨਤੀ ਕਰਾਂ, ਆਪਣੇ ਧਿਆਨ ਦੇਣਾ। ਕਬੀਰ ਸਾਹਿਬ ਨੇ ਵੰਗਾਰ ਕੇ ਇੱਕ ਗੱਲ ਕਹਿ ਦਿੱਤੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੋਦ, ਤੁਮ ਕਤ ਹਮ ਕਤ ਲੋਹੂ ਤੁਮ ਕਤ ਦੋਧ। ਤੇਰੇ ਵਿੱਚ ਦੁੱਧ ਹੈ ਤੇ ਸਾਡੇ ਵਿੱਚ ਖੂਨ ਹੈ, ਜਨਮ ਦਾ ਢੰਗ ਇੱਕ, ਜਿਵੇਂ ਤੂੰ ਜਨਮਿਆ ਉਸੇ ਤਰ੍ਹਾਂ ਮੈਂ ਜਨਮਿਆ, ਫਰਕ ਕੀ ਹੋਇਆ? ਬਹੁਤ ਦੇਰ ਪਹਿਲੇ, ਅੱਜ ਤੋਂ 2500 ਸਾਲ ਪਹਿਲੇ ਮਹਾਤਮਾ ਬੁੱਧ ਨੇ ਗੱਲ ਕਹੀ ਘਰ ਅੱਗੇ ਖੜੇ, ਬੇਟਾ ਪਾਣੀ ਦੇ। ਉਹ ਬੱਚੀ ਨਿਕਲੀ ਕਹਿਣ ਲੱਗੀ, ਮਹਾਤਮਾ ਸੀ ਸ਼ੂਦਰ, ਸ਼ੂਦਰਾਂ ਦੇ ਘਰੋਂ ਤੇ ਮਹਾਤਮਾ ਪਾਣੀ ਨਹੀਂ ਪੀਂਦੇ, ਅਸੀਂ ਸ਼ੂਦਰ ਹਾਂ। ਕਹਿਣ ਲੱਗਾ, ਪੁੱਤਰ ਮੈਂ ਪਾਣੀ ਮੰਗਿਆ, ਤੂੰ ਜਾਤ ਲੈ ਕੇ ਆ ਗਈ ਹੈ। ਮੈਂ ਤੇ ਜਾਤ ਮੰਗੀ ਨਹੀਂ, ਮੇਰੇ ਵਾਸਤੇ ਕੋਈ ਜਾਤ ਪਾਤ ਨਹੀਂ, ਤੂੰ ਲਿਆ ਪਾਣੀ, ਮੈਂ ਤੇਰਾ ਪਾਣੀ ਪੀਵਾਂ। ਗੁਰੂ ਨਾਨਕ ਦੇਵ ਤੇ ਮਲਕ ਭਾਗੋ ਨੇ ਜਿਹੜਾ ਸਭ ਤੋਂ ਵੱਡਾ ਕਟਾਕਸ਼ ਕੀਤਾ ਸੀ ਨਾ, ਉਹ ਇਹ, ਮੈਂ ਇਹਨੂੰ ਸੰਤ ਨਹੀਂ ਮੰਨਦਾ। ਕਿਉਂ? ਇਹ ਤੇ ਸ਼ੂਦਰਾਂ ਦੇ ਘਰੋਂ ਖਾਂਦਾ, ਇਹ ਤੇ ਖੱਤਰੀਆਂ ਦਾ ਪੁੱਤਰ। ਉਹ ਕਹਿਣ ਲੱਗੇ, ਨਾ ਮੈਂ ਆਪਣੇ ਆਪ ਨੂੰ ਖੱਤਰੀ ਮੰਨਣਾ ਤੇ ਨਾ ਮੈਂ ਇਸ ਨੂੰ ਸ਼ੂਦਰ ਮੰਨਣਾ। ਮਲਕ ਭਾਗੋ, ਜੇ ਜਾਤ ਪਾਤ ਦੀ ਗੱਲ ਕਰਨਾ, ਜਿਹਨਾਂ ਨੂੰ ਨੀਵਿਆਂ ਤੋਂ ਨੀਵੇਂ ਕਹਿੰਦੇ ਆ ਨਾ, ਮੈਂ ਉਹਨਾਂ ਨਾਲ ਜਾ ਕੇ ਬੈਠਾਂਗਾ। ਇੱਕ ਬੇਨਤੀ ਹੋਰ, ਜਾਤ ਵੀ ਕਿਤੇ ਇੱਕ ਹੀ ਹੋਣ ਦੀ ਗੱਲ ਮੁੱਕਦੀ ਨਹੀਂ, ਬ੍ਰਾਹਮਣਾਂ ਵਿੱਚ ਵੀ ਉੱਚੇ ਬ੍ਰਾਹਮਣ ਵੀ ਹੋਣ ਤੇ ਨੀਵੇਂ ਵੀ ਹੈ। ਜੇ ਉਹ ਵੱਡੇ ਬ੍ਰਾਹਮਣ ਜਿਹੜੇ ਨੇ ਉਹਨਾਂ ਤੋਂ ਨਫ਼ਰਤ ਕਰਦੇ ਨੇ, ਉਹ ਕਹਿੰਦੇ ਨੀਵੀਂ ਜਾਤ ਦਾ ਚੁਮਾਰਾਂ 'ਚ ਕੁਛ ਉੱਚੀ ਜਾਤ ਦੇ ਚੁਮਾਰ ਹੋਣ, ਕੁਛ ਨੀਵੀਂ ਜਾਤ ਦੇ। ਘੁਮਿਆਰਾਂ ਵਿੱਚ ਕੁਛ ਉੱਚੀ ਜਾਤ ਦੇ ਘੁਮਿਆਰ, ਕੁਛ ਨੀਵੇਂ ਦੇ। ਮਹਿਰਿਆਂ ਵਿੱਚੋਂ ਕੁਛ ਉੱਚੀ ਜਾਤ ਦੇ, ਕੁਛ ਨੀਵੀਂ ਜਾਤ। ਹੱਦ ਹੋ ਗਈ, ਜੱਟਾਂ ਵਿੱਚ ਵੀ ਕੁਛ ਉੱਚੀ ਜਾ, ਗੋਤਾਂ ਕੁਛ ਉੱਚੀਆਂ ਕੁਛ ਨੀਵੀਆਂ। ਹਰ ਬਰਾਦਰੀ ਦੇ ਵਿੱਚ ਜਾਤਾਂ ਗੋਤਾਂ ਇੰਨੀਆਂ ਵੱਧ ਗਈਆਂ ਕਿ ਇੱਕ ਹੀ ਬਰਾਦਰੀ ਦੂਸਰੇ ਤੋਂ ਨਫ਼ਰਤ ਕਰਦੀ। ਇੱਥੇ ਤੱਕ ਕਿਹਾ, ਜਿਉਂ ਕੇਲੇ ਕੇ ਪਾਤ ਪਾਤ ਮੇ ਪਾਤ ਪਾਤ ਮੇ ਪਾਤ, ਕੇਲੇ ਦਾ ਇੱਕ ਪੱਤਰ ਛਿੱਲੋ ਦੂਸਰਾ ਤੀਸਰਾ ਪੱਤਰ ਦੇ ਥੱਲਿਓ ਪੱਤਰ ਮੁੱਕਦੇ ਨਹੀਂ। ਕਹਿੰਦੇ ਨੇ ਜਾਤਾਂ, ਤੂੰ ਬ੍ਰਾਹਮਣ ਕੀ ਜਾਤ, ਜਾਤ ਮੇ ਜਾਤ, ਜਾਤ ਮੇ ਜਾਤ। ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਮੈਂ ਨੀਵੀਂ ਤੋਂ ਨੀਵੀਂ ਜਾਤ ਜਿਹਨੂੰ ਕਹਿੰਦੇ ਉਹਨੂੰ ਆਪਣੇ ਨਾਲ ਬਿਠਾਵਾਂਗਾ, ਉਹਨੂੰ ਗੱਲ ਨਾਲ ਲਾਵਾਂਗਾ, ਜਾਤ ਨਾਲ ਮੇਰਾ ਸਮਝੌਤਾ, ਲੇਕਿਨ ਨੀਵੇਂ ਕਰਮ ਵਾਲੇ ਨਾਲ ਮੇਰਾ ਕੋਈ ਸਮਝੌਤਾ ਨਹੀਂ, ਨੀਵੇਂ ਕਰਮ ਵਾਲੇ ਨੂੰ ਮੈਂ ਨਹੀਂ ਕੋਲ ਬੈਠਣ ਦਿਆਂਗਾ। ਸਤਿਗੁਰਾਂ ਨੇ ਇਸੇ ਵਾਸਤੇ ਕਿਹਾ, ਨੀਵੀਆਂ ਜਾਤਾਂ ਜਿਹਨਾਂ ਨੂੰ ਕਹਿੰਦੇ ਹੋ ਮੈਂ ਤੇ ਮੰਨਦਾ ਹੀ ਨਹੀਂ, ਮੈਂ ਰਵਿਦਾਸ ਨੂੰ ਤੇ ਗੱਲ ਨਾਲ ਲਾ ਲਾਂਗਾ, ਕਬੀਰ ਸਾਹਿਬ ਨੂੰ ਗੱਲ ਨਾਲ ਲਾਵਾਂਗਾ। ਮੰਦਰਾਂ ਚੋਂ ਲੋਕਾਂ ਬਾਹਰ ਕੱਢ ਦਿੱਤਾ, ਉਹਨਾਂ ਸਭ ਤੋਂ ਵੱਡੇ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦਾ ਲਈ ਬਿਠਾ ਦਿੱਤਾ, ਆਓ ਨਾਲ ਬੈਠੋ। ਪਰ ਨਾਲ ਇੱਕ ਗੱਲ ਜ਼ਰੂਰ ਕਹੀ, ਨੀਵੇਂ ਕਰਮ ਕਰੇ ਮੇਰਾ ਆਪਣਾ ਪੁੱਤਰ ਪ੍ਰਿਥੀ ਚੰਦ ਵੀ ਹੋਵੇ, ਉਹ ਮੈਨੂੰ ਕਬੂਲ ਨਹੀਂ, ਰਾਮ ਰਾਏ ਵੀ ਕਬੂਲ ਨਹੀਂ, ਧੀਰ ਮੱਲ ਵੀ ਕਬੂਲ ਨਹੀਂ। ਇੱਥੇ ਕਰਨੀ ਪ੍ਰਧਾਨ ਹੈ, ਕੁੱਲ ਦੀ ਗੱਲ ਨਹੀਂ। ਸਾਹਿਬ ਕਹਿੰਦੇ ਨੇ, ਰੱਬ ਦੀ ਅਕਥ ਕਥਾ ਸੁਣੋ ਭਾਈ, ਇਸ ਨਾਲ ਪਹਿਲਾਂ ਤੇ ਤੁਹਾਡਾ ਸ਼ੰਕਾ ਮੁੱਕ ਜਾਏਗਾ। ਪਰਮਾਤਮਾ ਹੈ, ਉਸ ਦੀ ਸਿਫਤ ਸਲਾਹ ਹੈ, ਹਰ ਇੱਕ ਬੰਦੇ 'ਚ ਵੱਸਦਾ। ਸੱਚ ਆਪ ਨੂੰ ਕਦੀ ਮਾਰਗ ਮਿਲ ਜਾਏ ਨਾ, ਸਾਨੂੰ ਭੁੱਲਿਆ ਹੀ ਕੋਈ ਨਹੀਂ ਨਜ਼ਰ ਆਏਗਾ। मन मेरे जन अपना परम गवाता तिसके पुवने कोई न भूला जन सगलो ब्रह्म पछाता श्रद्धा आ जाए ते शक मुक जांदे ने। मैनू एक गल याद आई बंगाल दे विच बड़ा एक तर्कवादी होया एक मस्ताना जी साधु उहदे कोल आ गए कहन लगा मैं अज सिद्ध करके जावांगा कि रब नहीं। कहन लगा जी करो सारी रात दलीलां देंदा रहा रब नहीं दिसदा नहीं रब नहीं 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 वो गल ना ला लवे एक बारी पैर भी उहदे चुमला दिन चढ़ आया कहन लगा मन मन गया रब नहीं। कहन लगा मन होर शरदा पक्की हो गई रब बिना है ही कुछ नहीं। कहन लगा मैं में मत्था मारदा रहा सारी रात तू सिर क्यों हिलाउंदा सा तू मैं गल वकड़ी क्यों पाउंदा सा। कहन लगा इसलिए मैं सोच रहा सा वाह मालका इन्ना दिमाग दे देना कि तेरे को मत लैके कोई आखे कि तू भी कोई नहीं तू तो हर थ तेरे दिमाग विच्चों भी मैनू दीदार होए ने तेरी जुबान तो दर्शन होए ने उस तो बिना तो है ही कुछ नहीं। शरदा कभी आ जाए ना तुहानू मैं दसा नास्तक पापी तो पापी भी बंदा तुसी आखोगे भी रब दा बंदा ते शक आ जाए ते नाम जपण वाले भी चंगे नहीं लगने तुसी कहना ये भी पखंडी। शक आ जाए तो नाम जपण वाले कुर्बानी करन वाले रब वर्गे बंदे उन्होंने भी आखांगे पखंडी निंदा होई है ना। गुरु साहब ने ताई कहा से भाई निंदा भली किसे दी ना ही मनमुख मुग्ध करें संत का निंदक अंतर दे दोत थोथा जो सास बिना मृतक के लोथा। गुरु दी निंदा करने वाले भी है सन क्यों पुले हुए नो कोई भी सीधे रस्ते नहीं जापता ते सीधा रस्ता मिल जाए मन मेरे जिन अपना परम गवाता तिसके बाणे कोई ना भूला जिन सगलो ब्रह्म पछाता। परमात्मा की सिफत सलाह सुन दिया पहले ते शक मुक जांदा जीवन का हर सहम मुक जांदा शक दे मगर सहम है सारे दुख मुक जांदे आदि व्याधि उपाधि तिन्ने ताप मुक जांदे नाल के आ भुखां मुक जांदियां। तन दी भुख ते एडी वड्डी नहीं दो नहीं चार प्रसादे बंदा छकेगा पर मन दी भुख ये ते मुकण विच नहीं आउंदी। पर परमात्मा दी सिफत सलाह सुनदिया सारियां भुखां सारे दुख शक मुक जांदा दुख भुख मुक जांदे। हां जी
सतनाम श्री वाहे गुरु साहिब जी सूहे महला चौथा।
सूही राग विच साहिब गुरु रामदास जी का उच्चारण किया होया शब्द है जी
घर छेवें
घर विच छे ताल विच कीर्तनिया नू इसका कीर्तन करन दी सूचना है जी।
एक ओंकार
अकाल पुरख एक है उसकी कुदरत बेअंत है अगों उसकी लीला जीव जंत बेअंत ने त्रिमूर्ति नहीं कई मूर्तां हैं। सहस पद विमल नन एक पद गंध बिन सहस तब गंधे विच चलत मोही। पर असल विच वो एक है सदा एक रस रहिंदा असे सवेरे कुछ होंदे हाँ दोपहर कुछ होंदे हाँ शामी कुछ हो जाने। एक भिखारी नूं मैं एक दिन पुछ बैठा एवें ध्यान आ गया बाजारां विच सवेरे सवेरे तुसी टोलियां दे टोले जांदे हो शाम नूं नहीं कदी तुहानूं वेख्या। वो कह लगे जी सवेरे सवेरे जरा बंदा दयालू होंदा शाम नूं तो जिधर जाइए झिड़कां ही पैंदियां ने देंदा कोई काखा नहीं सवेरे वाकई सतोगुण थोड़ा प्रदान होंदा बंदा जांदा तो कुछ देन ते मन करदा कबहों जीड़ा वो विचरता है कबहों जाए प्याले। पर वो परमात्मा वो रात भी दयाल मेहरबान साहे मेहरबान साहे मेरा मेहरबान ਉਹ ਸਦਾ ਵਾਸਤੇ ਹੀ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਸਦਾ ਇੱਕ ਰਸ ਰਹਿੰਦਾ। ਔਰ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਦੀ ਕਿਰਪਾ ਦੁਆਰਾ। ਕਾਲ ਘਾਲੋ, ਜੋ ਗੁਰੂ ਨੇ ਦੱਸਿਆ ਵੱਧ ਤੋਂ ਵੱਧ ਸੇਵਾ ਕਰੋ, ਸਿਮਰਨ ਕਰੋ, ਪਰ ਟੇਕ ਪ੍ਰਸਾਦ ਦੀ ਰੱਖਣੀ, ਆਪਣੇ ਪ੍ਰਯਾਸ ਦੀ ਨਹੀਂ, ਆਪਣੀ ਮਿਹਨਤ ਦੀ ਨਹੀਂ, ਆਪਣੀ ਕਾਲ ਦੀ ਨਹੀਂ, ਟੇਕ ਉਸ ਦੀ ਕਿਰਪਾ ਦੀ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ, ਕਰਮ ਕਰੋ ਪਰ ਕਰਕੇ ਉਸ ਦੀ ਅੱਗੇ ਭੇਟਾ ਕਰ ਦੇ, ਮੇਰ ਉਸ ਦੀ ਨਾਲ ਮਿਲੇਗਾ ਗੁਰ ਪ੍ਰਸਾਦ। ਹਾਂਜੀ।
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ।
ਜਿਨ੍ਹਾਂ ਨੂੰ ਲੋਕੀ ਨੀਚ ਜਾਤ ਕਹਿੰਦੇ ਸਨ, ਪਹਿਲੀ ਮੁਸ਼ਕਲ ਤੇ ਇਹ ਬੰਦੇ ਐਸੇ ਸਨ ਜਿਹੜੇ ਇੰਚ ਇੰਚ ਤੇ ਲੜੇ ਨੇ, ਬੜੀ ਲੜਾਈ ਇਹਨਾਂ ਨੂੰ ਲੜਨੀ ਪਈ ਆ। ਪਹਿਲੀ ਮੁਸ਼ਕਲ ਇਹ ਸੀ, ਨਾਮ ਜਪਣਾ ਹੀ ਮੁਸ਼ਕਲ ਹੈ, ਆਖਣ ਔਖਾ ਸਾਚਾ ਨਾਂ। ਹੁਣ ਸਾਡੇ ਅੱਗੇ ਕੋਈ ਰੋਕ ਨਾ ਹੋਵੇ, ਅੱਜ ਕੌਣ ਰੋਕਦਾ ਕਿਸੇ ਨੂੰ? ਤੂੰ ਸੁਖਮਨੀ ਸਾਹਿਬ ਨਹੀਂ ਪੜ੍ਹ ਸਕਦਾ ਭਾਈ, ਤੂੰ ਨਿਤਨੇਮ ਨਹੀਂ ਕਰ ਸਕਦਾ, ਤੂੰ ਸਿਮਰਨ ਨਹੀਂ ਕਰ, ਕਿੰਨੇ ਕੁ ਕਰਦੇ ਨੇ, ਪਰ ਉਹਨਾਂ ਦੇ ਅੱਗੇ ਤੇ ਰੋਕ ਸੀ। ਜੇ ਤੂੰ ਰੱਬ ਦਾ ਨਾਂ ਲਿਆ ਤੇਰੀ ਜ਼ੁਬਾਨ ਕੱਟ ਦਿੱਤੀ ਜਾਏਗੀ, ਸੁਣ ਲਿਆ ਤੇ ਕੰਨਾਂ 'ਚ ਢਾਲ ਕੇ ਸਿੱਕਾ ਪਾ ਦਿੱਤਾ। ਇੰਨੀਆਂ ਰੋਕਾਂ ਦੇ ਹੁੰਦਿਆਂ ਵੀ ਜਿਹਨਾਂ ਨੂੰ ਨੀਚ ਨੀਚ ਕਹਿੰਦੇ ਸਨ ਉਹਨਾਂ ਜਪਿਆ, ਤੇ ਜਪਦੇ ਹੋਇਆ ਕਿ ਗੁਣ ਪੈਦਾ ਹੋ ਗਿਆ। ਕਰਨੀ ਉੱਚੀ ਦਾ ਹੁਣ ਕੋਈ ਅਰਥ ਨਾ ਸਮਝ ਲੈਣਾ, ਬੰਦੇ 'ਚ ਗੁਣ ਪੈਦਾ ਹੋ ਜਾਣੇ, ਜਿਹੜੇ ਉੱਚੇ ਸਮਝਦੇ ਸਨ ਉਹਨਾਂ ਨਾਲੋਂ ਉੱਚੇ ਹੋ ਗਏ, ਕਿਉਂਕਿ ਉਹਨਾਂ ਵਿੱਚ ਦਇਆ ਨਹੀਂ ਸੀ, ਇਹਨਾਂ 'ਚ ਦਇਆ ਆ ਗਈ, ਉਹਨਾਂ ਵਿੱਚ ਸੰਤੋਖ ਨਹੀਂ ਸੀ, ਇੱਥੇ ਆ ਗਏ ਆ। ਸਤ ਸੰਤੋਖ ਦਇਆ ਧਰਮ ਤੇਲ ਉਹਨਾਂ ਨੂੰ ਜਾਪਣ ਲੱਗ ਪਿਆ, ਅਸੀਂ ਬੌਣੇ ਹੋ ਗਏ, ਇਹ ਤਾਂ ਬਹੁਤ ਉੱਚੇ ਹੋ ਗਏ। ਉੱਚਾ ਹੁੰਦਾ ਕੋਈ ਗੁਣਾ ਕਰਕੇ, ਨਾਮ ਜਪਣ ਨਾਲ ਗੁਣ ਆ ਗਿਆ ਹੈ। ਨੀਚ ਜਾਤ ਹਰ ਜਪਦਿਆਂ, ਹਰ ਹਰੇ ਪਰਮਾਤਮਾ ਨੂੰ ਜਪਦਿਆਂ ਉੱਤਮ ਪਦਵੀ ਪਾਏ, ਉਹਨਾਂ ਨੇ ਉੱਤਮ ਪਦਵੀ, ਉੱਚੀ ਪਦਵੀ ਪ੍ਰਾਪਤ। ਸਭ ਤੋਂ ਉੱਚੀ ਪਦਵੀ ਕਿਹੜੀ ਹੈ ਪਤਾ? ਪਰਮਾਤਮਾ। ਲੋਕ ਕਹਿਣ ਲੱਗ ਪਏ ਇਹ ਰੱਬ ਦਾ ਰੂਪ ਨੇ, ਇਹ ਤੇ ਪਰਮਾਤਮਾ ਦਾ ਰੂਪ ਨੇ, ਇਹ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਗਏ। ਹਾਂਜੀ।
ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ।
ਇਹ ਹੁਣ ਬਿਦਰ ਦੀ ਗੱਲ ਹੀ ਪੁੱਛ ਲਓ ਭਾਈ, ਦਾਸੀ ਦਾ ਪੁੱਤਰ ਸੀ, ਪੁੱਤਰ ਤੇ ਸੀ ਰਾਜੇ ਦਾ ਹੀ। ਥੋੜ੍ਹਾ ਜਿਹਾ ਇਸ ਇਤਿਹਾਸ ਵੱਲ ਮੈਂ ਇਸ਼ਾਰਾ ਕਰਦੇ ਹਾਂ। ਰਾਜਾ ਬਚਿੱਤਰ ਵੀਰ ਜੀ ਉਹ ਹੁਣ ਚੜ੍ਹਾਈ ਕਰ ਗਿਆ, ਰਾਣੀਆਂ ਤਿੰਨ ਸਨ, ਬੱਚਾ ਕੋਈ ਨਹੀਂ ਸੀ, ਅਤੇ ਉਸ ਵੇਲੇ ਇੱਕ ਪਰੰਪਰਾ ਸੀ ਅਤੇ ਕੋਈ ਵੀ ਨਾ ਹੋਵੇ ਕੁੱਲ ਵਧਾਉਣ ਵਾਲੇ ਵਾਸਤੇ, ਕੁੱਲ 'ਚੋਂ ਕੋਈ ਵੀ ਬੰਦਾ ਹੋਵੇ ਉਹ ਬੱਚੇ ਪੈਦਾ ਕਰੇ। ਬਿਆਸ ਰਿਸ਼ੀ ਨੂੰ ਲਿਆਂਦਾ ਗਿਆ ਜੰਗਲ ਵਿੱਚੋਂ। ਹੁਣ ਦੋ ਰਾਣੀਆਂ, ਉਹਨਾਂ ਤੋਂ ਤੇ ਦੋ ਪੁੱਤਰ ਪੈਦਾ ਹੋ ਗਏ, ਵੱਡੇ ਦਾ ਨਾਂ ਸੀ ਪਾਂਡੋ ਤੇ ਦੂਸਰਾ ਸੀ ਧ੍ਰਿਤਰਾਸ਼ਟਰ। ਪਾਂਡੋ ਤੇ ਬਿਮਾਰ ਹੋਇਆ, ਚੜ੍ਹਾਈ ਕਰ ਗਿਆ, ਧ੍ਰਿਤਰਾਸ਼ਟਰ ਦਾ ਰਾਜਾ ਬਣਿਆ। ਇਹ ਬਿਦਰ ਜਿਹੜਾ ਸੀ ਹੈ ਤੇ ਬਿਆਸ ਰਿਸ਼ੀ ਦਾ ਪੁੱਤਰ ਸੀ, ਪਰ ਗੋਲੀ, ਉਹ ਗੋਲੀ ਸੀ, ਮਾਂ ਸੀ ਗੋਲੀ। ਜਿਹੜੇ ਕਈ ਵਾਰੀ ਕਹਿੰਦੇ ਨੇ ਚੌਂਪੜੀ 'ਚ ਰਹਿੰਦਾ, ਐਸੀ ਗੱਲ ਨਹੀਂ ਸੀ, ਹੈ ਮੋਹਾਲੀ ਸੀ ਔਰ ਜਿਹੜਾ ਛੋਟਾ ਸੀ, ਓਡਾ ਵੱਡਾ ਨਹੀਂ। ਉਹਦਾ ਲਿਖਿਆ ਹੋਇਆ ਬਿਦਰ ਨੀਤੀ ਗ੍ਰੰਥ ਪ੍ਰਸਿੱਧ ਹੈ। ਝੌਂਪੜੀ 'ਚ ਰਹਿਣ ਵਾਲਿਆਂ ਨੂੰ ਕੌਣ ਰਾਜੇ ਕੋਲ ਮੰਤਰੀ ਬਣਾਉਂਦੇ ਨੇ ਅਤੇ ਕੋਲ ਰੱਖਦੇ ਨੇ? ਹਾਂ, ਉਹ ਦਰਜਾ ਨਹੀਂ ਸੀ ਰਾਜਕੁਮਾਰਾਂ ਵਾਲਾ, ਪਰ ਇਹਦੇ ਅੰਦਰ ਬੜਾ ਗਰੀਬੀ ਸੁਭਾਅ, ਨਿਮਰਤਾ ਵਾਲਾ, ਕ੍ਰਿਸ਼ਨ ਜੀ ਨੂੰ ਬੜਾ ਪਿਆਰ ਕਰਦੇ ਸਨ। ਹੁਣ ਵਾਰ ਵਾਰ ਆਏ ਕਿ ਜੰਗ ਨਾ ਹੋਵੇ, ਸੁਲਾ ਹੋ ਜਾਏ, ਲੇਕਿਨ ਦੁਰਯੋਧਨ ਹੰਕਾਰੀ ਸੀ, ਮੰਨਦਾ ਨਹੀਂ ਸੀ। आए ते रात आके बिगर दे कोल ठहर गया
ते सवेरे सवेर आ गए
सुबह सुबह वेखिया ते कहन लगा आ गए सवेरे सवेर भीष्म पितामह कोल ठहरे होवोगे कहन लगे नहीं ते फिर कर्ण कोल ठहरे होवोगे कहन लगे बिल्कुल नहीं कृपाचार्य कोल आचार्य द्रोण कोल कहन लगे नहीं ਇਹੀ ਤੇ ਬੰਦੇ ਨੇ ਠਹਿਰਨ ਵਾਲੇ ਫਿਰ ਠਹਿਰੇ ਕਿੱਥੇ ਜਦੋਂ ਕਿਹਾ ਨਾ ਬਿਗਰ ਕੋਲ ਕਹਿਣ ਲੱਗੇ ਗੋਲੀ ਦੇ ਪੁੱਤਰ ਕੋਲ ਭਾਈ ਗੁਰਦਾਸ ਜੀ ਨੇ ਪੌੜੀ ਲਿਖੀ ਹੈ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ ਰੱਬ ਦੇ ਪਿਆਰੇ ਹਮੇਸ਼ਾ ਮਿੱਠਾ ਬੋਲਦੇ ਨੇ ਪਰ ਰੱਬ ਨਾਲੋਂ ਟੁੱਟੇ ਹੰਕਾਰੀ ਬੰਦੇ ਨੂੰ ਘਾਟ ਪੈਂਦੀ ਵੱਡੀ ਘਾਟ ਉਹਦੀ ਜ਼ੁਬਾਨ ਰੁੱਖੀ ਹੋ ਜਾਂਦੀ ਰੁੱਖਾ ਬੋਲਦਾ ਫਿੱਕਾ ਬੋਲਦਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋ ਫਿੱਕਾ ਜਿਹੜਾ ਵੀ ਬੋਲੇ ਸਮਝ ਲੈਣਾ ਹੰਕਾਰ ਪਹਿਲਾ ਲੱਛਣ ਉਸਦਾ ਇਹ ਹੈ ਫਿੱਕਾ ਫਿੱਕਾ ਬੋਲ ਵਿਗੁਚਨਾ ਸੁਨ ਮੂਰਖੇ ਮਣਿਆ ਜਾ ਬੋਲੇ ਦਰਯੋਧਨ ਹੋਏ ਰੁੱਖਾ ਕਾਰਯ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖ ਉੱਥੇ ਕੀ ਸੁੱਖ ਮਿਲਿਆ ਗੋਲੇ ਦੇ ਘਰ ਉੱਥੇ ਕੀ ਤੈਨੂੰ ਲੱਭਾ ਹੱਸ ਬੋਲੇ ਭਗਵਾਨ ਜੀ ਉਹ ਹੁਣ ਰੱਬ ਨੂੰ ਮੰਨਣ ਵਾਲੇ ਨੇ ਉਹ ਹੱਸ ਕੇ ਬੋਲੇ ਸੁਣੋ ਰਾਜਾ ਹੋਏ ਸਨਮੁਖਾ ਸਨਮੁਖ ਹੋ ਕੇ ਸੁਣ ਪਾਓ ਜਿਵੇਂ ਇਹ ਬਿਗੜਦੇ ਹੋਰੀ ਦੇ ਚਿੱਤ ਚਾਹੋ ਨਾ ਚੁੱਕਾ ਤੇਰੇ ਕੋਲ ਬਾਕੀ ਬਹੁਤ ਕੁਛ ਹੋਵੇਗਾ ਪਰ ਇਹ ਤੇਰੇ ਹੰਕਾਰ ਦੇ ਕਾਰਨ ਤੇਰੇ ਕੋਲ ਪ੍ਰੇਮ ਨਹੀਂ ਤੇ ਮੈਨੂੰ ਕੋਈ ਬਿਪਤਾ ਨਹੀਂ ਕਿ ਮੈਂ ਉਸ ਘਰ ਜਾ ਕੇ ਰਾਤ ਰਹਾਂ ਜਿੱਥੇ ਪ੍ਰੇਮ ਨਾ ਹੋਵੇ ਮੈਨੂੰ ਤੇ ਪ੍ਰੇਮ ਚਾਹੀਦਾ ਗੋਬਿੰਦ ਪਾਓ ਭਗਤ ਦਾ ਭੁੱਖਾ ਭਗਤ ਬਾਣੀ ਨੂੰ ਧਿਆਨ ਨਾਲ ਪੜ੍ਹਨਾ ਮਾਰੂ ਰਾਗ ਵਿੱਚੋਂ ਕਬੀਰ ਸਾਹਿਬ ਜੀ ਦੇ ਸ਼ਬਦ ਜਿੱਥੇ ਚੱਲ ਰਹੇ ਨੇ 534 ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਇੱਕ ਸ਼ਬਦ ਹੈ ਉਹ ਪੰਕਤੀ ਮੈਂ ਪੜ੍ਹਾਂਗਾ ਤੁਹਾਨੂੰ ਲਗਭਗ ਸਭ ਨੂੰ ਉਹ ਯਾਦ ਹੋਵੇਗੀ ਰਾਜਨ ਕਵਣ ਤੁਮਾਰੇ ਆਵੈ ਰਾਜਾ ਤੇਰੇ ਕੋਲ ਦੱਸ ਆਵੇ ਕੌਣ ਮੈਂ ਕਿਉਂ ਆਵਾਂ ਐਸੋ ਭਾਵ ਬਿਦਰ ਕੋ ਦੇਖਿਓ ਗਰੀਬ ਮੋਹ ਭਾਵ ਹੈ ਮੈਂ ਉਸਦਾ ਐਸਾ ਪ੍ਰੇਮ ਵੇਖਿਆ ਮੈਨੂੰ ਉਹ ਭਾਵੇਂ ਗਰੀਬ ਹੈ ਉਹ ਮੈਨੂੰ ਭਾਉਂਦਾ ਹੈ ਹਸਤੇ ਦੇਖ ਭਰਮ ਤੇ ਭੋਲਾ ਤੂੰ ਹਾਥੀ ਆਪਣੇ ਚਾਰ ਵੇਖ ਕੇ ਭਰਮ ਵਿੱਚ ਭੁੱਲ ਗਿਆ ਸ਼੍ਰੀ ਭਗਵਾਨ ਨਾ ਜਾਣਿਆ ਰੱਬ ਦਾ ਨਾਮ ਹੀ ਤੈਨੂੰ ਭੁੱਲਿਆ ਪਿਆ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਮੈਂ ਤੇਰਾ ਦੁੱਧ ਤੇ ਬਿਦਰ ਦਾ ਪਾਣੀ ਮੈਂ ਬਰਾਬਰ ਸਮਝਦਾ ਉਹਦਾ ਪਾਣੀ ਮੈਨੂੰ ਪਿਆਰਾ ਹੈ ਨਾਲ ਕਬੀਰ ਸਾਹਿਬ ਨੇ ਇੱਕ ਸਲੋਕ ਕਬੀਰ ਸਾਹਿਬ ਦਾ ਲਿਖਿਆ ਵੈਸੇ ਸਲੋਕ ਤੇ ਵੱਖਰੇ ਨੇ ਇੱਥੇ ਕਿਉਂ ਲਿਖਣਾ ਪਿਆ ਉਹ ਹੈ ਕਬੀਰ ਗਗਨ ਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂੰਜਨ ਕੋ ਦਾਓ ਸੋਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੈ ਹੇਤ ਮੈਂ ਤੁਹਾਡਾ ਦੀਨ ਸ਼ਬਦ ਵੱਲ ਧਿਆਨ ਦਵਾਵਾਂ ਦੀਨ ਦੇ ਦੋ ਅਰਥ ਨੇ ਇੱਕ ਤੇ ਹੈ ਧਰਮ ਜਿੱਥੇ ਧਰਮ ਆਏਗਾ ਨਾ ਉੱਥੇ ਆਏਗਾ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਰੇ ਪਰ ਜਿੱਥੇ ਗੱਲ ਆਵੇਗੀ ਦੀਨ ਗਰੀਬ ਦੀ ਦੀਨ ਗਰੀਬ ਨੂੰ ਵੀ ਕਹਿੰਦੇ ਨੇ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਕਹਿੰਦੇ ਨੇ ਦੀਨਾਂ ਵਾਸਤੇ ਜਿਹੜਾ ਲੜਨ ਵਾਲਾ ਮੈਂ ਉਸ ਨੂੰ ਮਹਾਨ ਕਹਿਣਾ ਗਗਨ ਦਮਾਮਾ ਬਾਜਿਓ ਫਿਰ ਕਰੇ ਕਿ ਸੂਰਾ ਸੋ ਪਹਿਚਾਨੀਏ ਜੋ ਲੜਾ ਦੀਨ ਕਹੇ ਗਰੀਬਾਂ ਲਈ ਲੜੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇ ਇੱਥੇ ਕਿਹਾ ਕ੍ਰਿਸ਼ਨ ਵਰਗਾ ਉਸ ਵੇਲੇ ਦਾ ਅਵਤਾਰੀ ਪੁਰਸ਼ ਦਰਯੋਧਨ ਦੇ ਘਰ ਨਹੀਂ ਰਿਹਾ ਬਿਦਰ ਦੇ ਘਰ ਰਿਹਾ ਜਿਸ ਨੂੰ ਦਾਸੀ ਦਾ ਪੁੱਤਰ ਕਹਿੰਦੇ ਸਨ ਹੰਕਾਰੀ ਬੰਦਾ ਸੱਚ ਤੇ ਵੇਖਦਾ ਕੱਲੀ ਦਾਸੀ ਦਾ ਪੁੱਤਰ ਸੀ ਵਿਆਸ ਰਿਸ਼ੀ ਦਾ ਵੀ ਤੇ ਪੁੱਤਰ ਹੈ ਜਿਹਨੂੰ ਦੁਨੀਆ ਪੂਜਦੀ ਵਿਆਸ ਤੇ ਭੁੱਲ ਗਿਆ, ਸਿਰਫ ਗੋਲੀ ਯਾਦ ਰਹਿ ਗਈ। ਪਰ ਕਿਸ਼ਨ ਜੀ ਉਸ ਦੇ ਘਰ ਜਾ ਕੇ ਰਹੇ। ਹੁਣ ਅਗਲਾ ਪ੍ਰਮਾਣ ਦਿੰਦੇ ਹਨ,
ਹਰ ਕੀ ਅਕਥ ਕਥਾ ਸੁਣੋ ਜਨ ਭਾਈ।
ਸੰਤ ਪਿਆਰੇ ਹੋ, ਅਕਥ ਕੀ ਕਰਹ ਕਹਾਣੀ, ਕਥਨ ਵਿੱਚ ਤੇ ਨਹੀਂ ਆਉਂਦਾ, ਬੇਅੰਤ ਬੇਅੰਤ ਕਹਿ ਸਕਦੇ। ਅੱਜ ਤੱਕ ਜਿੰਨੇ ਧਾਰਮਿਕ ਗ੍ਰੰਥ ਨੇ, ਜਿੰਨੇ ਸਤਪੁਰਸ਼ ਨਾਮ ਜਪਣ ਵਾਲੇ ਹੋਏ, ਇੱਕ ਵੀ ਨਹੀਂ ਕਹਿ ਸਕਿਆ ਰੱਬ ਕਿੱਡਾ ਕ ਹੈ, ਕਿੰਨਾ ਵੱਡਾ ਹੈ, ਕਦੋਂ ਦਾ ਹੈ। ਨਹੀਂ, ਇੱਕ ਗੱਲ ਹੀ ਆਖੀ ਹੈ, ਵੱਡੇ ਕਈਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾ। ਬੇਅੰਤ ਹੈ ਉਹ, ਬੇਅੰਤ ਹੈ ਉਹ, ਬੇਅੰਤ ਹੈ ਉਸ ਦੀ ਅਕਥ ਕਥਾ ਭਾਵ ਸਿਫਤ ਸਲਾਹ ਮੇਰੇ ਭਰਾਵੋ ਸੁਣੋ।
ਜਿਤ ਸਹਸਾ ਦੁਖ ਭੁਖ ਸਭ ਲਹਿ ਜਾਏ।
ਸ਼ੱਕ ਮੁੱਕ ਜਾਏਗਾ ਤੇ ਅੰਦਰ ਜੋ ਸਹਿਮ ਹੈ, ਧੁੱਖ ਤੁਖੀ ਹੈ, ਇਹ ਠੀਕ ਹੈ ਕਿ ਗਲਤ ਹੈ, ਡਿਸੀਜ਼ਨ ਹੀ ਕੋਈ ਨਹੀਂ ਬੰਦਾ ਲੈ ਸਕਦਾ, ਫੈਸਲਾ ਹੀ ਇੱਕ ਨਹੀਂ, ਉਹ ਸ਼ੱਕ ਮੁੱਕ ਜਾਏਗਾ। ਇਸ ਨਾਲ ਸਾਰੇ ਦੁੱਖ ਮੁੱਕ ਜਾਣਗੇ, ਸਭ ਭੁੱਖਾਂ ਮੁੱਕ ਜਾਣਗੀਆਂ। ਹਾਂਜੀ, ਇਹ ਕੇਂਦਰੀ ਤੁਰਾ ਸੀ ਸ਼ਬਦ ਦਾ।
ਰਵਿਦਾਸ ਚਮਾਰ ਉਸਤਤ ਕਰੇ।
ਭਗਤ ਰਵਿਦਾਸ ਜੀ, ਲੋਕੀ ਚਮਾਰ ਕਹਿੰਦੇ ਸਨ, ਦੇਸ਼ ਦਾ ਨੁਕਸਾਨ ਹੋਇਆ ਵਰਨ ਵੰਡ ਕਰਕੇ। ਥੋੜਾ ਜਿਹਾ ਖੁਲਾਸਾ ਕਰਦੇ ਹਾਂ, ਵਰਗ ਤੇ ਹੋਣਗੇ, ਇਹਨਾਂ ਬਿਨਾਂ ਕੰਮ ਨਹੀਂ ਚੱਲਣਾ, ਪਰ ਵਰਨ ਜੋ ਹੈ ਨਾ ਬਿਲਕੁਲ ਵਿਅਰਥ ਹੈ। ਵਰਗ ਤੇ ਵਰਨ ਵਿੱਚ ਫਰਕ ਕੀ ਹੈ? ਵਰਗ ਹੈ, ਅੱਜ ਕੋਈ ਵੀ ਬੰਦਾ ਕੱਪੜੇ ਦਾ ਕੰਮ ਕਰ ਲਵੇ ਤੇ ਕੋਈ ਉਹਨੂੰ ਬੁਰਾ ਕਹਿੰਦੇ, ਕੱਪੜੇ ਦਾ ਕੰਮ ਕਰਦਾ ਕਿਸੇ ਜਾਤ ਦਾ ਵੀ ਹੋਵੇ, ਪਰ ਪਹਿਲੇ ਇਹ ਨਹੀਂ ਸੀ। ਜਿਹੜਾ ਪਾਣੀ ਭਰਦਾ ਉਹਨੂੰ ਸਾਰੀ ਉਮਰ ਤੇ ਉਹਦੀ ਔਲਾਦ ਨੂੰ ਵੀ ਪਾਣੀ ਹੀ ਭਰਨਾ ਪਵੇਗਾ, ਉਹ ਕੰਮ ਕਰ ਹੀ ਕੋਈ ਨਹੀਂ ਸੀ ਸਕਦਾ, ਸ਼ਰਤ ਸੀ। ਉਹ ਚਮਾਰ ਹੈ ਤੇ ਸਿਰਫ ਚਮੜੇ ਦਾ ਹੀ ਕਰੇਗਾ, ਦੂਜਾ ਕੰਮ ਕਰ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਕਿਹਾ ਹੋ ਸਕਦਾ ਇਹਦੇ ਨਾਲ ਉਹ ਦੂਜਾ ਕੰਮ ਉਹ ਚੰਗਾ ਕਰ ਲਵੇ। ਉਹ ਕਹਿੰਦੇ ਨੇ ਮੈਂ ਤੇ ਰਵਿਦਾਸ ਨੂੰ ਬ੍ਰਾਹਮਣ ਕਹਿਣਾ, ਮੈਂ ਤੇ ਰਵਿਦਾਸ ਨੂੰ ਬ੍ਰਹਮ ਗਿਆਨੀ ਕਹਿਣਾ। ਇਹ ਪ੍ਰਮਾਤਮਾ ਨਾਲ ਜੁੜੇ ਹੋਏ ਨੇ। ਅਰਦਾਸ ਚੁਮਾਰ, ਇਹ ਸਤਿਗੁਰਾਂ ਨੇ ਕਿਹਾ, ਉਹਨਾਂ ਆਪ ਵੀ ਕਿਹਾ, ਵਿਵਹਾਰ ਕੇ ਦੂਸਰਿਆਂ ਨੂੰ ਕਿਹਾ। ਕਹਿੰਦੇ ਨੇ ਮੇਰੀ ਜਾਤ ਕੁੱਟ, ਮੇਰੀ ਜਾਤ ਜੇ ਚੁਮਾਰ ਪਈ ਮੈਂ ਮੰਨਦਾ, ਮੇਰੀ ਜਾਤ ਕੁੱਟ ਵੰਡ ਲੈ, ਚਮ ਕੁੱਟਣ ਵਾਲੀ ਚਮ ਵੱਢਣ ਵਾਲੀ, ਟੋਟਵੰਤਾ ਨਿਤੇ ਬਰਾਰ ਸੀ ਆਸ ਪਾਸ ਹੈ, ਹੁਣ ਮੈਨੂੰ ਫਿਰ ਤੁਸੀਂ ਕਿਉਂ ਮੱਥੇ ਟੇਕਦੇ ਹੋ ਭਾਈ, ਕਿਉਂ ਡੰਡਾਉਤਾ ਕਰ ਰਹੇ ਹੋ? ਅਬ ਵਿਪਰ ਪ੍ਰਧਾਨ ਤੇ ਕਰਨ ਡੰਡਾਓ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ, ਤੁਸੀਂ ਰੱਬ ਦੀ ਸ਼ਰਨ ਵਿੱਚ ਨਹੀਂ ਆਏ। ਮੈਂ ਰੱਬ ਦੀ ਸ਼ਰਨ ਵਿੱਚ ਹਾਂ, ਮੈਂ ਮੰਨ ਲਓ ਮੈਂ ਸ਼ਰਾਬ ਵਰਗਾ ਸਾਂ, ਪਰ ਮੈਂ ਤੇ ਗੰਗਾ ਚ ਪੈ ਗਿਆ ਤੇ ਤੁਸੀਂ ਗੰਗਾ ਵਰਗੇ ਹੋ ਕੇ ਸ਼ਰਾਬ ਬਣ ਗਏ, ਤੁਹਾਡੇ ਹੰਕਾਰ ਨੇ ਤੁਹਾਨੂੰ ਡੋਬਿਆ। ਭਗਤ ਰਵਿਦਾਸ ਸਾਹਿਬ ਜੀ ਪਰਮਾਤਮਾ ਦੀ ਉਸਤਤ ਕਰਦੇ ਹਨ ਕਿੰਨਾ ਚਿਰ।
ਹਾਂਜੀ, ਹਰ ਕੀਰਤ ਨਿਮਖ ਇੱਕ ਗਾਏ।
ਨਿਮਖ ਇੱਕ ਦਾ ਅਰਥ ਹੈ ਇੱਕ ਇੱਕ ਨਿਮਖ, ਇੱਕ ਸਵਾਸ ਵੀ ਕਦੇ ਨਹੀਂ ਭੁੱਲਿਆ। ਉਹਨਾਂ ਦਾ ਜਪਣਾ ਕੀ ਹੈ? ਕਹਿੰਦੇ ਨੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੇ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਹੇ ਪ੍ਰਮਾਤਮਾ, ਤੇਰਾ ਮੇਰਾ ਰਿਸ਼ਤਾ ਇੰਜ ਹੈ ਜਿਵੇਂ ਦੀਵੇ ਦਾ ਤੇ ਬੱਤੀ ਦਾ। ਦੀਵਾ ਨਾ ਹੋਵੇ ਤੇ ਬੱਤੀ ਇਕੱਲੀ ਕਿਸ ਕੰਮ ਹੈ, ਤੇ ਜੇ ਬੱਤੀ ਨਾ ਹੋਵੇ ਤੇ ਦੀਵਾ ਜਗੇਗਾ ਕਿਵੇਂ? ਤੂੰ ਤੇ ਮੈਂ ਤੇ ਇੱਕ ਹਾਂ, ਤੇਰਾ ਮੇਰਾ ਰਿਸ਼ਤਾ ਇੰਜ ਹੈ ਜਿਵੇਂ ਤੀਰਥ ਦਾ ਤੇ ਤੀਰਥ ਯਾਤਰੀ ਦਾ। ਤੀਰਥ ਤਾਂ ਹੀ ਹੈ ਜੇ ਕੋਈ ਯਾਤਰਾ ਕਰਨ ਜਾਂਦਾ। ਤੇਰਾ ਮੇਰਾ ਨਾਤਾ ਇੰਜ ਹੈ ਜਿਵੇਂ ਪਹਾੜ ਦਾ ਤੇ ਮੋਰ ਦਾ ਹੈ। ਮੈਂ ਤੇ ਤੇਰੇ ਬਿਨਾਂ ਰਹਿ ਨਹੀਂ ਸਕਦਾ ਹੇ ਦਾਤਾ, ਮੈਂ ਤੇ ਜਿੱਥੇ ਵੀ ਜਾਣਾ ਉੱਥੇ ਹੀ ਤੂੰ ਹੈ, ਹਰ ਥਾਂ ਹੀ ਤੇਰੀ ਸੇਵਾ ਹੈ। ਜਹ ਜਹ ਜਾਉਂ ਤਹਾਂ ਤੇਰੀ ਸੇਵਾ, ਤੁਮ ਸੋ ਠਾ ਕਰੇ ਔਰ ਨਾ ਦੇਵਾ। ਇੱਕ ਇੱਕ ਨਿਮਖ ਸਵਾਸ ਸਵਾਸ ਪਰਮਾਤਮਾ ਦੀ ਕੀਰਤੀ ਗਾਉਂਦੇ ਹਨ।
ਪਤ ਤੇ ਜਾਤ ਉਤਮ ਭਇਆ।
ਲੋਕੀ ਕਹਿੰਦੇ ਸਨ ਜੀ ਪਤ ਤੇ ਜਾਤ ਹੈ, ਹੁਣ ਕਹਿੰਦੇ ਨੇ ਨਹੀਂ ਸਭ ਤੋਂ ਉੱਤਮ ਆ। ਭਗਤ ਰਵਿਦਾਸ ਜਿਸ ਦੇ ਨਾਲ ਭਗਤ ਸ਼ਬਦ ਜੁੜ ਗਿਆ ਉਹ ਤੇ ਉੱਤਮ ਹੋ ਗਿਆ। ਇਹ ਉੱਤਮ ਹੈ। ਚਾਰ ਵਰਨ ਪਏ ਪਾਗਾ, ਚਾਰੇ ਵਰਨ ਕੀ ਬ੍ਰਾਹਮਣ ਕੀ ਛਤਰੀ ਕੀ ਵੈ ਸ਼ੋਦਰ ਸਾਰੇ ਆ ਕੇ ਚਰਨੀ ਪੈ ਗਏ।
ਚਾਰ ਵਰਨ ਪਏ ਪਗ ਆਏ,
ਚਾਰੇ ਵਰਨ ਆ ਕੇ ਚਰਨਾਂ ਤੇ ਪੈ ਗਏ। ਇਹਨਾਂ ਕਿਹਾ ਕਿ ਕਿਵੇਂ ਸਾਰੀ ਦੁਨੀਆ ਨੂੰ ਕਵਰ ਕਰ ਗਿਆ। ਕਬੀਰ ਸਾਹਿਬ ਜੀ ਦੇ ਸਲੋਕਾਂ 'ਚ ਇੱਕ ਬਚਨ ਹੈ, ਕਹਿੰਦੇ ਨੇ ਹਰ ਸੋ ਹੀਰਾ ਛੱਡ ਕੇ ਕਰੇ ਆਣ ਕੇ ਆਸ, ਤੇ ਨਿਰਦੋਜ਼ਕ ਜਾਣਗੇ ਸਤ ਭਖ ਰਵਿਦਾਸ। ਭਗਤ ਰਵਿਦਾਸ ਜੀ ਸਤ ਕਹਿੰਦੇ ਨੇ, ਸਮਕਾਲੀ ਸਨ। ਚਾਰੇ ਵਰਨੇ ਆ ਕੇ ਚਰਨੀ ਪੈ ਗਏ। ਜਿਹੜਾ ਜਗਤ ਨੂੰ ਝੁਕਾਉਣ ਵਾਸਤੇ ਤੁਰੇਗਾ ਨਾ ਕਿ ਮੈਂ ਉੱਚਾ ਹੋ ਜਾਵਾਂ ਤੇ ਸਾਰੇ ਮੇਰੇ ਪੈਰੀਂ ਪੈਣ, ਉਹ ਤੇ ਹਾਰ ਜਾਏਗਾ। ਹਾਂ, ਜਿਹੜਾ ਸਭ ਦੀ ਚਰਨ ਧੂੜ ਬਣ ਜਾਏ, ਸਭ ਉਹਦੀ ਚਰਨ ਧੂੜ ਬਣਨਗੇ। ਨਿਯਮ ਇਹੋ ਹੀ ਹੈ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀਂ ਭਾਰ। ਦੁਨੀਆ ਦਾ ਗਣਿਤ ਤੇ ਕਹਿੰਦਾ ਕਿ ਜੇ ਚਾਹੁੰਦਾ ਨਾ ਦੁਨੀਆ ਤੇ ਕਬਜ਼ਾ ਕਰਨਾ ਤੇ ਫਿਰ ਹਰ ਇੱਕ ਨੂੰ ਦਬਾ ਕੇ ਰੱਖ, ਸਭ ਦੇ ਸਿਰ ਤੇ ਚੜ ਕੇ ਬੈਠ। ਧਰਮ ਕਹਿੰਦਾ ਨਹੀਂ, ਮਸਲਾ ਹੱਲ ਨਹੀਂ ਹੋਵੇਗਾ, ਤੂੰ ਸਭ ਦੀ ਰੇਣ ਬਣ ਜਾ, ਮਨ ਜਿੱਤ ਲਵੇਂਗਾ। ਮਨ ਜਿੱਤ ਲਿਆ ਤੇ ਜਗਤ ਜਿੱਤ ਲਵੇਗਾ। ਜਗਤ ਜਿੱਤਣ ਦਾ ਗੁਰ ਕੀ ਆ? ਮਨ ਜਿੱਤਣਾ। ਆਪਣੇ ਅੱਗੇ ਹਾਰ ਗਿਆ ਤੇ ਜਗਤ ਜਿੱਤਿਆ ਤੇ ਕੀ ਜਿੱਤਿਆ? ਜੇ ਤੂੰ ਮਨ ਦਾ ਗੁਲਾਮ ਰਹਿ ਗਿਆ ਤੇ ਤੂੰ ਤੇ ਆਜ਼ਾਦ ਨਹੀਂ, ਤੂੰ ਤੇ ਵੱਜਿਆ ਹੋਇਆ। ਕਹਿੰਦੇ ਨੇ ਸਾਰੇ ਵਰਨੇ ਆ ਕੇ ਚਰਨੀ ਪੈ ਗਏ। ਹਾਂਜੀ,
ਨਾਮ ਦੇ ਪ੍ਰੀਤ ਲੱਗੀ ਹਰ ਸੇਤੇ,
ਨਾਮ ਦੇਵ ਦਾ ਪਿਆਰ ਬਣ ਗਿਆ ਪਰਮਾਤਮਾ ਨਾਲ। ਭਗਤ ਰਵਿਦਾਸ ਜੀ ਦੇ 40 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤ ਨਾਲ ਭਰਪੂਰ ਹੈ ਹਰ ਇੱਕ ਸ਼ਬਦ। ਭਗਤ ਨਾਮਦੇਵ ਜੀ ਦਾ ਨਰਸੀ ਬੰਮ ਨੇ ਜ਼ਿਲ੍ਹਾ ਸਤਾਰਾ ਇਹ ਬੰਬਈ ਪ੍ਰਾਂਤ ਵਿੱਚ ਜਨਮ ਹੋਇਆ ਸੀ। ਭਗਤ ਜੀ ਦੀਆਂ ਬੜੀਆਂ ਲਮੇਰੀਆਂ ਕਥਾਵਾਂ ਨੇ। ਇੱਥੇ ਘੁਮਾਣ ਵਿੱਚ ਕੋਲ ਅਸਥਾਨ ਹੈ, ਇਹਦਾ ਭਾਵ ਪੰਜਾਬ ਵੀ ਉਹ ਆਏ। ਦਿੱਲੀ ਵਿੱਚ ਉਹ ਕਥਾ ਹੈ ਕਿ ਬਾਦਸ਼ਾਹ ਕਿਹਾ ਸੀ ਮਰੀ ਗਾਂ ਜਿੰਦਾ ਕਰ, ਨਹੀਂ ਤੇ ਤੈਨੂੰ ਮਾਰ ਦਿਆਂਗਾ, ਤੇ ਉਹ ਗਾਂ ਜਿੰਦਾ ਹੋ ਗਈ। ਨਾਮਦੇਵ ਜੀ ਨੂੰ ਗੁਰ ਪਰਮਾਤਮਾ ਕਹਿ ਰਹੇ ਨੇ, ਕਹੇ ਤਾਂ ਧਰਨੇ ਅਕੋਡੀ ਕਰੋ, ਤੇ ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦੇਹੋ ਜਵਾਏ, ਸਭ ਕੋ ਦੇਖੇ ਪਤੀਆ। ਕਹਿਣ ਲੱਗਾ ਦਾਤਾ ਜੋ ਤੈਨੂੰ ਭਾਉਂਦਾ ਕਰ, ਬੱਸੇ ਚੰਨ ਤੂੰ, ਤੇਰੀ ਮਹਿਮਾ ਹੋਵੇ, ਤੇਰੇ ਬੰਦਿਆਂ ਦੀ ਸ਼ਰਧਾ ਬਚੀ ਰਹਿ। ਸ਼ਰਧਾ ਬਚਦੀ ਹੈ ਜਿਵੇਂ ਬਚਾ ਲੈ, ਮੇਰੀ ਜਾਨ ਲੈ ਕੇ ਬਚਦੀ ਹੈ ਤਾਂ ਬਚਾ ਲੈ। ਇਸ ਗੱਲ ਤੇ ਸ਼ਰਧਾ ਬਚਾਉਣ ਦੀ ਹੈ, ਕਿਤੇ ਮੋਈ ਗਊ ਜ਼ਿੰਦਾ ਹੋ ਕੇ ਬਚੇ ਤਾਂ ਬਚ ਜਾਏ, ਕਿਸੇ ਦੇ ਸ਼ਹੀਦ ਹੋਇਆ ਹੋ ਜਾਏ ਤਾਂ ਬਚ ਜਾਏ, ਕਿ ਸ਼ਰਧਾ ਬਚ ਜਾਏ। ਨਾਮਦੇਵ ਨੂੰ ਪਰਮਾਤਮਾ ਨਾਲ ਪ੍ਰੀਤੀ ਲੱਗ ਗਈ, ਹਾਲਾਂਕਿ ਲੋਕੀ ਕਹਿੰਦੇ ਕੀ ਸਨ, ਉਹਨੂੰ ਬੁਲਾਉਂਦੇ ਕਿਵੇਂ ਸਨ? ਪਹਿਲਾਂ ਕੋਈ ਸੰਤ ਜੀ ਆ ਕੇ ਨਹੀਂ ਸੀ ਬੁਲਾਉਂਦਾ। 15 ਭਗਤਾਂ ਦੀ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਪਹਿਲੋ ਪਹਿਲ ਤੇ ਲੋਕਾਂ ਮਜ਼ਾਕ ਉਡਾਇਆ, ਲੋਕਾਂ ਤਾਨੇ ਮਾਣੇ ਦਿੱਤੇ ਨੇ, ਲੇਕਿਨ ਅਖੀਰ ਤੇ ਆ ਕੇ ਲੋਕੀ ਚਰਨੀ ਪਏ ਨੇ। ਜਦੋਂ ਉੱਚੀਆਂ ਤੋਂ ਉੱਚੇ ਹੋ ਗਏ, ਪਰਮਾਤਮਾ ਨਾਲ ਜੁੜ ਗਏ ਜੋ ਸਭ ਤੋਂ ਉੱਚਾ। ਅਗਲੀ ਪੰਕਤੀ ਸਰਵਣ ਕਰੋ ਜੀ।
ਲੋਕ ਛਿਪਾ ਕਹਿ ਬੁਲਾਏ,
ਬੁਲਾਉਂਦੇ ਸਨ ਛਿੰਬਾ ਕਰਕੇ, ਛਿੰਬਿਆ ਇਹ ਕੰਮ ਕਰਦੇ, ਇਹ ਕਰਦੇ, ਛਿੰਬਾ ਆਖ ਕੇ ਬੁਲਾਉਂਦੇ ਸਨ। ਉਹ ਭਗਤ ਨਾਮਦੇਵ ਦੀ ਪ੍ਰੀਤੀ ਪਰਮਾਤਮਾ ਨਾਲ ਬਣ ਗਈ। ਵੈਸੇ ਆਮ ਕਰਕੇ ਵੇਖਿਆ ਦੁਨੀਆ ਵਿੱਚ ਜਿਹੜੇ ਵੱਡੇ ਨੇ ਨਾ, ਛੋਟਿਆਂ ਨਾਲ ਪ੍ਰੀਤੀ ਬਣਾਉਂਦੇ ਨਹੀਂ। ਛੋਟਿਆਂ ਨੂੰ ਦਾਨ ਭਾਵੇਂ ਦੇ ਦੇਣ, ਦਾਨ ਦੇ ਦੇਣਗੇ ਵੀ ਲਓ ਸਾਡੀ ਸ਼ੋਭਾ ਕਰਿਓ, ਛੋਟਿਆਂ ਕੋਲੋਂ ਕੰਮ ਕਰਾ ਲੈਣ, ਨੌਕਰ ਰੱਖ ਲੈਣ, ਪਰ ਮਿੱਤਰਤਾ ਕੋਈ ਨਹੀਂ ਬਣਾਉਂਦਾ। ਛੋਟਿਆਂ ਨਾਲ ਮਿੱਤਰਤਾ ਬਣਾਉਂਦਾ ਪਰਮਾਤਮਾ, ਛੋਟਿਆਂ ਨਾਲ ਮਿੱਤਰਤਾ ਬਣਾਉਂਦਾ ਮੇਰਾ ਗੁਰੂ। ਗੁਰੂ ਸਾਹਿਬ ਜੀ ਨੇ ਕਿਹਾ ਪਹਿਲੀ ਗੱਲ ਮੈਂ ਮਿੱਤਰ ਤਾਂ ਬਣਾਉਣਾ ਹੀ ਤਾਂ ਮੈਂ ਕਿਸੇ ਨੂੰ ਛੋਟਾ ਸਮਝਦਾ ਹੀ ਨਹੀਂ ਮੈਂ ਕੱਲ ਮੰਨ ਲਈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਮੈਂ ਤੇ ਹਰ ਥਾਂ ਵੇਖਣਾ ਕਿ ਪਿਆਰ ਵੰਡਿਆਂ ਪਿਆਰ ਮੁੱਕਦਾ ਨਹੀਂ ਜਿੰਨਾ ਮਰਜ਼ੀ ਵਰਤਾਓ ਹਰ ਇੱਕ ਕੋਲ ਪਿਆਰ ਮਿਲਦਾ ਰੱਬ ਪਿਆਰ ਦਿੰਦਾ ਭਗਤਾਂ ਨੇ ਪਿਆਰ ਵੰਡਿਆ ਲੋਕ ਸ਼ੀਬਾ ਆਖ ਕੇ ਬੁਲਾਉਂਦੇ ਸਨ ਪਰ ਭਗਤ ਦਾ ਪਰਮਾਤਮਾ ਨਾਲ ਪਿਆਰ ਬਣ ਗਿਆ ਹਾਂਜੀ
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ
ਹਜ਼ੂਰ ਸਾਹਿਬ ਤੋਂ 70 ਕੁ ਮੀਲ ਦੀ ਵਿੱਥ ਤੇ ਹੈ ਉਹ ਮੰਦਰ ਜਿਹੜਾ ਭਗਤ ਨਾਮਦੇਵ ਦਾ ਮੰਦਰ ਕਹਿੰਦੇ ਆ ਕਮਾਲ ਗੱਲ ਇਹ ਹੈ ਮੰਦਰ ਤੇ ਸੀ ਉਹ ਦੇਵਤਿਆਂ ਦਾ ਮੂਰਤੀਆਂ ਦਾ ਠਾਕਰਾਂ ਦਾ ਨਾਮਦੇਵ ਦੇ ਨਾਂ ਨਾਲ ਉਹ ਜੁੜ ਗਿਆ ਅੱਜ ਉਹਨੂੰ ਨਾਮਦੇਵ ਦਾ ਮੰਦਰ ਕਹਿੰਦੇ ਨੇ ਇਸੇ ਮੰਦਰ ਚ ਭਗਤ ਜੀ ਗਏ ਸਨ ਉਹ ਵੀ ਨਾਲ ਜਿਵੇਂ ਬੋਲਦੇ ਸਨ ਬੋਲਣ ਲੱਗ ਪਿਆ ਪਰ ਇਹ ਆਵਾਜ਼ ਜਿਹੜੀ ਸੀ ਕੋਈ ਨਿਰਾਲੀ ਸੀ ਬਾਕੀ ਦੀਆਂ ਆਵਾਜ਼ਾਂ ਵਿੱਚ ਕਲਾ ਹੋਵੇਗੀ ਪਰ ਇੱਥੇ ਪ੍ਰੇਮ ਸੀ ਉਹਨਾਂ ਵੇਖਿਆ ਸ਼ੂਦਰ ਆ ਗਿਆ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਹ ਜਾ ਕੇ ਪਿੱਛੇ ਬਹਿ ਗਿਆ ਕਹਿਣ ਲੱਗੇ ਮੇਰੇ ਪਿਤਾ ਚਲੋ ਅੱਗੋਂ ਨਹੀਂ ਤੇ ਪਿੱਛੋਂ ਗੱਲ ਵੱਕੜੀ ਪਾ ਲੈਂਦੇ ਹਾਂ ਕਈ ਵਾਰੀ ਬਾਪ ਨੂੰ ਪਿੱਛੋਂ ਵੀ ਤੇ ਗੱਲ ਵੱਕੜੀ ਪਾ ਲਈਦੀ ਹੈ ਕਦੀ ਗੋਦ ਵਿੱਚ ਬੈਠ ਜਾ ਗੋਦ ਵਿੱਚ ਨਹੀਂ ਬੈਠਣ ਦਿੰਦੇ ਪਿੱਛੋਂ ਹੀ ਸਹੀ ਉਹ ਸ਼ਬਦ ਲਿਖੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਹਿੰਦੇ ਨੇ ਹੱਸਦਾ ਖੇਡਦਾ ਤੇਰੇ ਘਰ ਆਇਆ ਸਾਂ ਕੋਈ ਚੋਰੀ ਨਹੀਂ ਕੀਤੀ ਮੈਂ ਕਿਸੇ ਦੀ ਜੁੱਤੀ ਨਹੀਂ ਇੱਥੋਂ ਚੁੱਕੀ ਕੋਈ ਹੋਰ ਪਾਪ ਨਹੀਂ ਕੀਤਾ ਭਗਤ ਹੀ ਕਰਦਾ ਸਾਂ ਫੜ ਕੇ ਬਾਹਰ ਕੱਢ ਦਿੱਤਾ ਤੇ ਜੇ ਨੀਵੀਂ ਜਾਤ ਕਰਕੇ ਮੈਨੂੰ ਮੰਦਰੋਂ ਕੱਢਣਾ ਤੇਰਾ ਮੈਂ ਤੈਨੂੰ ਪੁੱਛਣਾ ਫਿਰ ਮੈਨੂੰ ਨੀਵੀਂ ਜਾਤ ਦਾ ਬਣਾਇਆ ਕਿਉਂ ਮੈਂ ਬਣਿਆ ਜਾਂ ਤੂੰ ਬਣਾਇਆ ਹਸਤ ਖੇਲ ਤੇਰੇ ਦਿਓਹਰੇ ਆਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਹੀਨੜੀ ਜਾਤ ਮੇਰੀ ਜਾਤ ਮਰਾਇਆ ਸ਼ੀਪੇ ਕੇ ਜਨਮ ਕਾਹੀ ਕੋ ਆਇਆ ਲੈ ਕਮਲੀ ਚੱਲਿਓ ਪਲਟਾਏ ਦਿਓਹਰੇ ਪਾਸੇ ਬੈਠਾ ਜਾਏ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੋਹਰਾ ਫਿਰ ਕਹਿੰਦੇ ਨੇ ਮੂੰਹ ਉਹਦੇ ਵੱਲ ਹੋ ਗਿਆ ਤੇ ਬ੍ਰਾਹਮਣ ਵੱਲ ਪਿੱਠ ਹੋ ਗਈ ਐਸੀ ਕਥਾ ਫਿਰ ਦੋਹਰਾ ਰੱਖਿਆ ਨਾਮ ਦਿਓ ਦਾ ਛੱਪਰ ਛਾਇਆ ਖੋਤੇ ਬ੍ਰਾਹਮਣ ਪਿੱਠ ਦੇ ਛੱਡੀ ਉਹਨਾਂ ਵੱਲ ਛੱਡ ਦਿੱਤੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਨਾਮ ਦਿਓ ਲੀਆ ਮੁਖ ਲਾਏ ਉਹਨੂੰ ਮੂੰਹ ਲਾ ਲਏ ਪਾਪ ਉਹਨੂੰ ਆਪਣਾ ਬਣਾ ਲਿਆ ਉਹਨੂੰ ਸਨਮੁਖ ਕਰ ਲਿਆ ਹਾਂ
ਜਿਤਨੇ ਭਗਤ ਹਰ ਸੇਵਕਾ
ਜਿੰਨੇ ਵੀ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਹਨ ਜਿੰਨੇ ਹਰੀ ਦੇ ਸੇਵਕ ਹਨ
ਮੁਖ 68 ਤੀਰਥ ਤਿੰਨ ਤਿਲਕ ਕਢਾਏ
ਸਮਝਣ ਵਾਲੀ ਸੰਖੇਪ ਕਰਕੇ ਬੇਨਤੀ ਕਰਾਂ ਇੱਕ ਤੀਰਥ ਕੋਈ ਜਾਂਦਾ ਸੀ ਇੱਕ ਟਿੱਕਾ ਤੇ ਤੀਰਥ ਬੜੇ ਦੂਰ ਦੂਰ ਨੇ 68 ਹੀ ਕੋਈ ਫਿਰ ਲੈਂਦਾ ਸੀ ਦੇਸ਼ ਵਿੱਚ 68 ਤੀਰਥ ਨੇ 999 ਨਦੀਆਂ ਪਵਿੱਤਰ ਗਿਣੀਆਂ ਗਈਆਂ 68 ਤੀਰਥ 4 ਧਾਮ 2 ਰਾਜ ਜਿਹਨੂੰ 10 ਟਿੱਕੇ ਵੀ ਲੱਗ ਜਾਂਦੇ ਸਨ ਫੁੱਲਿਆ ਨਹੀਂ ਸੀ ਸਮਾਉਂਦਾ 10 ਤੀਰਥ ਘਰ ਆਇਆ ਜੀ ਤੇ 68 ਵਾਲੇ ਦੀ ਤੇ ਫਿਰ ਗੱਲ ਕਹਿਣਾ ਹੀ ਕਿਹਾ ਸਤਿਗੁਰਾਂ ਮੁਹਾਵਰਾ ਵਰਤੇ ਆ ਕਹਿੰਦੇ ਨੇ ਉੱਥੇ ਤੇ ਬਾਹਮਣ ਟਿੱਕੇ ਲਾਉਂਦੇ ਸਨ ਰੱਬ ਦਾ ਪਿਆਰਾ ਭਾਵੇਂ ਘਰ ਹੀ ਬੈਠਾ 68 ਤੀਰਥ ਉਹਨੂੰ ਟਿੱਕਾ ਲਾਉਂਦੇ ਨੇ ਪਾਪ ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਤੀਰਥ ਹੀ ਉਹਨੂੰ ਕਹਿੰਦੇ ਨੇ ਤੂੰ ਤੇ ਸਾਡੇ ਤੋਂ ਵੀ ਪਵਿੱਤਰ ਹੈ ਜਿਤਨੇ ਤੀਰਥ ਦੇਵੀ ਥੱਪ ਹੈ ਤਿਤਨੇ ਲੋਚੇ ਧੂਰ ਸਾਧੂ ਕੇ ਤਾਂ ਹੀ ਤੀਰਥ ਤੇ ਲੋੜਦੇ ਨੇ ਰੱਬ ਦਾ ਪਿਆਰਾ ਚਰਨ ਪਾਵੇ ਅਸੀਂ ਪਵਿੱਤਰ ਹੋਈਏ ਕਹਿੰਦੇ ਨੇ ਪਵਿੱਤਰ ਤੋਂ ਪਵਿੱਤਰ ਤੀਰਥ ਵੀ ਉਹਨਾਂ ਨੂੰ ਟਿੱਕੇ ਕੱਢਦੇ ਹਨ ਹਾਂਜੀ
ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ
ਕਹਿੰਦੇ ਨੇ ਧੰਨ ਗੁਰੂ ਰਾਮਦਾਸ ਫਰਮਾਉਂਦੇ ਨੇ ਮੈਂ ਤੇ ਅਣ ਦਿਨ ਚਾਹੁੰਦਾ ਉਸ ਨੂੰ ਪਰਸਾਂ ਉਹਦੀ ਚਰਨ ਧੂੜ ਮੱਥੇ ਨੂੰ ਲਾਵਾਂ
ਜੇ ਕਿਰਪਾ ਕਰੇ ਹਰ ਰਾਏ
ਉਹਨਾਂ ਉੱਤੇ ਪ੍ਰਭੂ ਪਾਤਸ਼ਾਹ ਕਿਰਪਾ ਕਰ ਦਿੰਦਾ ਇਹਦਾ ਭਾਵ ਸਪਸ਼ਟ ਹੋ ਗਿਆ ਬੇਸ਼ੱਕ ਦੁਨੀਆਂ ਸਾਰੀ ਉਹਨੂੰ ਨੀਚ ਆਖੇ ਪਰ ਜੇ ਉਹ ਕਿਰਪਾ ਕਰ ਦੇਵੇ ਉੱਚੀਆਂ ਤੋਂ ਉੱਚਾ ਹੋ ਜਾਂਦਾ ਫਿਰ ਅਸੀਂ ਵਿਚਾਰ ਕਰਦੇ ਹਾਂ ਜਿੱਥੇ ਪਹੁੰਚੇ ਨੀਵਾਂ ਉਹ ਜਿਸ ਵੱਲ ਉਹਦੀ ਨਜ਼ਰ ਪੁੱਠੀ ਹੋਵੇ, ਨਜ਼ਰ ਪੁੱਠੀ ਜੇ ਕਰੇ ਸੁਲਤਾਨਾ ਘਾ ਕਰਾਂ, ਉਹਦੀ ਨਜ਼ਰ ਵਿੱਚ ਨਹੀਂ ਤੇ ਬੰਦਾ ਨੀਵਿਆਂ ਤੋਂ ਨੀਵਾਂ, ਉਹਦੀ ਕਿਰਪਾ ਤੋਂ ਸੱਖਣਾ, ਤੇ ਕਿਰਪਾ ਤੋਂ ਸੱਖਣਾ ਕੌਣ ਹੈ? ਕਿਰਪਾ ਤੇ ਦੇ ਰਿਹਾ, ਹੰਕਾਰੀ ਬੰਦਾ ਲੈਂਦਾ ਨਹੀਂ, ਹੰਕਾਰੀ ਬੰਦਾ ਨੀਵਿਆਂ ਤੋਂ ਨੀਵਾਂ, ਪਰ ਕਿਰਪਾ ਵਾਲਾ ਉੱਚਿਆਂ ਤੋਂ ਉੱਚਾ। ਸਿਆਣੇ ਗੱਲ ਕਹਿੰਦੇ ਸਨ, ਮੈਨੂੰ ਯਾਦ ਆ, ਤੁਹਾਨੂੰ ਸੁਣਾ ਦਿਆਂ ਸਮਾਪਤੀ ਕਰੀਏ। ਉਹ ਕਹਿੰਦੇ ਸਨ, ਜ਼ਿਆਦਾ ਦੁਨੀਆ ਦੀ ਨਜ਼ਰ 'ਚ ਨਹੀਂ ਆਈ ਤਾਂ ਐਸਾ ਪਾਓ ਕਿ ਦੁਨੀਆ ਤੁਹਾਡੇ ਨਾਲ ਈਰਖਾ ਨਾ ਕਿਤੇ ਕਰੇ, ਇਹੋ ਜਿਹਾ ਥਾਂ ਰਵੋ, ਇਸ ਢੰਗ ਨਾਲ ਚੱਲੋ ਕਿ ਦੁਨੀਆ ਦੀ ਨਜ਼ਰ 'ਚ ਨਾ ਆਓ। ਔਰ ਨਾਲ ਇੱਕ ਗੱਲ ਸਿਆਣੇ ਸਾਰੇ ਕਹਿੰਦੇ ਨੇ, ਐਸਾ ਕੁਛ ਕਰੋ ਕਿ ਗੁਰੂ ਦੀ ਨਜ਼ਰ ਵਿੱਚ ਆ ਜਾਓ। ਹੁਣ ਜੇ ਕਿਸੇ ਨੂੰ ਈਰਖਾ ਜਾ ਕੇ ਤਾਂ ਹੋ ਸਕਦਾ, ਤੇਰੀ ਕਾਰ ਤੇ ਸੋਹਣੀ ਉਹ ਜਾਂਦਾ ਸ਼ੀਸ਼ੇ ਹੀ ਨਾ ਤੋੜ ਜਾਏ, ਮੇਰੇ ਘਰ ਤੇ ਨਹੀਂ, ਇਹਦੇ ਘਰ ਕਿਉਂ ਹੈ? ਈਰਖਾ ਜਾ ਕੇ ਬੰਦਾ ਨੁਕਸਾਨ ਕਰਦਾ, ਘਰ ਦਾ ਹੀ ਨੁਕਸਾਨ ਕਰ ਜਾਏ, ਕੁਝ ਹੋਰ ਹੀ ਕਰ ਜਾਏ, ਪਰ ਜੇ ਗੁਰੂ ਦੀ ਨਜ਼ਰ ਹੋ ਜਾਏ ਨਾ, ਫਿਰ ਤੇ ਕੋਈ ਰੋਕ ਨਹੀਂ ਸਕਦਾ, ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਸਤਿਗੁਰੂ ਮੇਰਾ ਅੰਮ੍ਰਿਤਾਂ, ਵਿਚਾਰਾਂ ਹਿਰਦੇ ਚ ਵਸਣ, ਭੁੱਲਾਂ ਦੀ ਖਿਮਾ। ਕੱਲ ਵੀ ਦਾਸ ਨੇ ਇੱਕ ਹਾਜ਼ਰੀ ਹੋਰ ਭਰਨੀ ਹੈ, ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਕਿਸਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ, ਤਿੰਨ ਤਿਲਕ ਕਢਾਏ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।